प्रीतम ठाकुर अत भारी, तुमरे कर्तव्य तुम ही जाना, तुमरे कर्तव्य तुम ही जानो, तुमरी ओट गोपाला जी। नाम जपत मन हरिया हुए, कथा सुनत मल सगली खोवे। नाम जपत मन हरिया हुए, कथा सुनत मल सगली खोवे। पेटत संग साध संतन के, सदा जप हो दयाला जी। प्रभ अपना सास सास समार, एह मत गुर प्रसाद मन धार। तुमरी कृपा ते हुए परगासा, सर्व मया प्रतपाला जी। सत 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 प्रभ सोई, सदा सदा सद आपे होई। चलत तुम्हारे प्रगट प्यारे, देख नानक भे निहाला जी। सुख टल गुर सेविया अहनस सहज सुभाए, दर्शन परसिए गुरु के जन्म मरण दुख जाए। दर्शन परसिए गुरु के जन्म मरण दुख जाए।
वाहिगुरु साहिब जीओ, गुरु गरीब निवास। सलोक बसंत स्वर्ग लोक है, जित ते पृथ्वी नव खंडन। बिसरंत हर गोपाल है, नानक ते प्राणी उद्यान भरमण। बसंत स्वर्ग लोक है, जित ते पृथ्वी नव खंडन है। बिसरंत हर गोपाल है, नानक ते प्राणी उद्यान भरमण। कौतक कोड तमाशया, चित ना आवस नाओ। नानक कोड़ी नरक बराबरे, उजड़ सोई थाओ। पौड़ी महाप्यान उद्यान, नगर कर मान्या। झूठ समगरी पेख, सच कर जान्या। काम क्रोध अहंकार फिरे देवान्या। सिर लगा जम डंड तां पछताने्या। बिन पूरे गुरदेव फिरे सैतान्या। बिन पूरे गुरदेव फिरे सैतान्या।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਲਯੁਗ ਦੇ ਬੋਇਥ ਹਾਜ਼ਰਾ ਹਜ਼ੂਰ ਸਰਵ ਕਲਾ ਭਰਪੂਰ ਤਖ਼ਤ ਚਬਰ ਦੇ ਮਾਲਕ ਜਾਗਤ ਜੋਤ ਬਾਣੀ ਦੇ ਪ੍ਰਕਾਸ਼ ਦੇ ਚਰਨਾਂ 'ਤੇ ਸੀਸ ਝੁਕਾਓ ਅਤੇ ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਆਪ ਜੀ ਨੇ ਅੰਮ੍ਰਿਤ ਵੇਲੇ ਜੋ ਸਤਿਗੁਰੂ ਜੀ ਨੇ ਪਿੱਤਰ ਹੁਕਮਨਾਮਾ ਬਖਸ਼ਿਸ਼ ਕੀਤਾ, ਆਪ ਜੀ ਨੇ ਸਰਵਣ ਕੀਤਾ ਹੈ। ਆਹ ਕੁਛ ਸਮਾਂ ਅੱਜ ਦੇ ਪਿੱਤਰ ਹੁਕਮਨਾਮੇ ਦੀ ਵਿਚਾਰ ਸਤਿਗੁਰੂ ਜੀ ਦੀ ਬਖਸ਼ਿਸ਼ ਅਨੁਸਾਰ ਕਰ ਸਕੀਏ ਅਤੇ ਇੱਕ ਵਾਰੀ ਫਿਰ ਰਸਨਾ ਪਿੱਤਰ ਕਰੀਏ ਅਤੇ ਜਪੀਏ ਸਤਨਾਮ ਸ਼੍ਰੀ। ਪਹਿਲਾਂ ਇਹ ਵਿਚਾਰ ਕਰ ਲਈਏ, ਜਿਹੜਾ ਪਰਮਾਤਮਾ ਨੂੰ ਵਿਸਾਰਨਾ ਹੈ, ਜਦ ਸਤਿਗੁਰੂ ਜੀ ਕਹਿ ਰਹੇ ਨੇ ਜਿਸ ਨੇ ਪਰਮੇਸ਼ਰ ਨੂੰ ਵਿਸਾਰ ਦਿੱਤਾ ਹੈ ਉਹ ਭਟਕਦਾ ਹੈ, ਉਹ ਭਰਮਦਾ ਹੈ। ਜਿਸ ਨੇ ਪਰਮੇਸ਼ਰ ਨੂੰ ਵਿਸਾਰ ਦਿੱਤਾ ਹੈ ਇਉਂ ਸਮਝ ਵਿੱਚ ਆਉਂਦਾ ਹੈ ਕਿ ਉਹ ਟੁੱਟ ਚੁੱਕਿਆ ਹੈ, ਐਸਾ ਟੁੱਟ ਚੁੱਕਿਆ ਹੈ। ਬੰਦਾ ਜਦੋਂ ਬੰਦਗੀ ਤੋਂ ਟੁੱਟਦਾ ਹੈ ਇਸ ਗੱਲ ਤੋਂ ਵੀ ਟੁੱਟ ਜਾਂਦਾ ਹੈ ਕਿ ਉਹ ਬੰਦਾ ਵੀ ਹੈ ਕਿ ਨਹੀਂ। ਜਦੋਂ ਮਨੁੱਖ ਪਰਮਾਤਮਾ ਤੋਂ ਟੁੱਟਦਾ ਹੈ ਉਸ ਦੇ ਅੰਦਰੋਂ ਜੋ ਮਨੁੱਖਤਾ ਦਾ ਭਾਵ ਹੈ ਉਹ ਵੀ ਟੁੱਟ ਜਾਂਦਾ ਹੈ। ਪਰਮੇਸ਼ੁਰ ਨੂੰ ਟੁੱਟਿਆ ਹੋਇਆ ਬੰਦਾ ਸਭ ਕੁਛ ਹੀ ਲੁਟਾ ਬੈਠਦਾ ਹੈ, ਉਹ ਗੁਣ ਵੀ ਲੁਟਾ ਬੈਠਦਾ ਹੈ ਜਿਨ੍ਹਾਂ ਗੁਣਾਂ ਕਰਕੇ ਇਹ ਮਨੁੱਖ ਹੈ। ਪਰਮਾਤਮਾ ਨੂੰ ਉਸਾਰਨ ਵਾਲੇ ਆਪਣੇ ਗੁਣਾਂ ਨੂੰ ਗਵਾ ਲੈਂਦੇ ਹਨ। ਹਰ ਬਿਸਰਤ ਤੇਰੇ ਗੁਣ ਗਲਿਆ, ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਉਹ ਆਪਣੇ ਗੁਣਾਂ ਨੂੰ ਵੀ ਗਵਾ ਲੈਂਦੇ ਹਨ। ਵੇਖਣ ਵਿੱਚ ਆਉਂਦਾ ਹੈ ਪਰਮੇਸ਼ੁਰ ਨਾਲ ਟੁੱਟਿਆ ਹੋਇਆ ਬੰਦਾ ਉਸਦੇ ਜੋ ਬੋਲ ਹਨ, ਜੋ ਉਸਦੀ ਰਸਨਾ 'ਤੇ ਬੋਲੇ ਜਾਂਦੇ ਹਨ, ਸੱਚ ਆਖਾਂ ਜੋ ਮਨੁੱਖ ਦੇ ਬੋਲ ਹਨ ਉਹ ਬੋਲ ਵੀ ਗਵਾ ਬੈਠਦਾ ਹੈ। ਹੁਣ ਤਾਂ ਇਉਂ ਲੱਗਦਾ ਕਿ ਪਰਮੇਸ਼ੁਰ ਨੂੰ ਵਿਸਾਰ ਕੇ ਉਸਦੇ ਅੰਦਰੋਂ ਚੰਗੇ ਸ਼ਬਦ ਹੀ ਨਹੀਂ ਲੱਭਦੇ ਜਿਹੜੇ ਉਹ ਬੋਲ ਸਕੇ, ਕਿਉਂਕਿ ਅੰਦਰ ਉਸਦੇ ਚੰਗੇ ਸ਼ਬਦ ਗੁਆਚੇ ਹੋਏ ਹਨ। ਇਸੇ ਕਰਕੇ ਉਸਦੇ ਬੋਲ ਕਬੂਲ ਹੋ ਜਾਂਦੇ ਹਨ। ਜਿਹੜੇ ਪਰਮੇਸ਼ੁਰ ਨੂੰ ਚੇਤੇ ਰੱਖਦੇ ਹਨ ਉਹਨਾਂ ਦੇ ਬੋਲ ਵੀ ਚੰਗੇ ਹੁੰਦੇ ਹਨ, ਉਹਨਾਂ ਦੇ ਬੋਲ ਵੀ ਮਿੱਠੇ ਹੁੰਦੇ ਹਨ। ਉਹ ਜਿੰਨਾ ਵੀ ਬੋਲਦੇ ਹਨ ਹਰ ਬੋਲ ਦੇ ਵਿੱਚ ਉਹਨਾਂ ਦਾ ਗਿਆਨ ਹੁੰਦਾ ਹੈ, ਉਹਨਾਂ ਦੇ ਹਰ ਬੋਲ ਵਿੱਚ ਸੱਚਾਈ ਹੁੰਦੀ ਹੈ। ਪਰ ਜਿਹੜੇ ਪਰਮੇਸ਼ੁਰ ਨੂੰ ਵਿਸਾਰ ਦਿੰਦੇ ਨੇ ਇਹ ਬਿਲਕੁਲ ਸੱਚ ਹੈ, ਉਹਨਾਂ ਦੇ ਚੰਗੇ ਬੋਲ ਗੁਆਚ ਜਾਂਦੇ ਨੇ। ਇਹ ਵੀ ਵੇਖਣ ਵਿੱਚ ਆਇਆ ਜਿਨ੍ਹਾਂ ਨੇ ਪਰਮਾਤਮਾ ਨੂੰ ਵਿਸਾਰਿਆ ਉਹਨਾਂ ਦੀ ਦੇਖਣੀ ਵੀ ਉਹ ਨਹੀਂ ਰਹਿੰਦੀ ਜਿਹੜੀ ਮਨੁੱਖਾਂ ਵਾਲੀ ਹੋਵੇ, ਕਿਉਂਕਿ ਹਰ ਦੇਖਣ ਦੇ ਪਿੱਛੇ ਦ੍ਰਿਸ਼ਟੀ ਦੇ ਪਿੱਛੇ ਕੁਛ ਭਾਵ ਹੈ। ਅੱਖਾਂ ਤਾਂ ਉਹੀ ਹਨ ਦੇਖਣ ਵਾਲੀਆਂ, ਪਰ ਇੱਕ ਅੱਖਾਂ ਨੂੰ ਮਾਇਆ ਸਰਪਣੀ ਦੇ ਤੌਰ 'ਤੇ ਨਜ਼ਰ ਆਉਂਦੀ ਹੈ, ਇੱਕ ਇਹਨਾਂ ਨੂੰ ਮਾਇਆ ਲਕਸ਼ਮੀ ਦੇ ਤੌਰ 'ਤੇ ਨਜ਼ਰ ਆਉਂਦੀ ਹੈ। ਅੱਖਾਂ ਤਾਂ ਉਹੀ ਹਨ, ਵੇਖਣ ਵਿੱਚ ਆਇਆ ਹੈ, ਇੱਕ ਇਹਨਾਂ ਨੂੰ ਤਾਂ ਪਰਮਾਤਮਾ ਦੇ ਰੰਗ ਪਰਮਾਤਮਾ ਦੇ ਚੋਜਾਂ ਵਿੱਚ ਨਜ਼ਰ ਆਉਂਦੇ ਹਨ ਅਤੇ ਇੱਕ ਇਹਨਾਂ ਨੂੰ ਸਿਰਫ ਕੁਦਰਤੀ ਨਜ਼ਰ ਆਉਂਦੀ ਹੈ, ਕਾਦਰ ਨਜ਼ਰ ਨਹੀਂ ਆਉਂਦਾ। ਜਿਨ੍ਹਾਂ ਨੇ ਪਰਮੇਸ਼ੁਰ ਨੂੰ ਵਸਾਰਿਆ, ਇਹ ਸੱਚ ਹੈ, ਉਹਨਾਂ ਦੀ ਦੇਖਣੀ ਬਦਲ ਗਈ, ਉਹਨਾਂ ਦੀ ਤੱਕਣੀ ਬਦਲ ਗਈ, ਉਹਨਾਂ ਦੇ ਅੰਦਰ ਤੱਕਣੀ ਵਿਕਾਰਾਂ ਦੀ ਹੋ ਗਈ। ਉਹਨਾਂ ਦੇ ਨੇਤਰ ਸੱਚ ਨੂੰ ਵੇਖਣ ਦੀ ਬਜਾਏ, ਸੱਚੇ ਨੂੰ ਵੇਖਣ ਦੀ ਬਜਾਏ ਝੂਠ ਨੂੰ ਵੇਖਣ ਲੱਗ ਪਏ। ਸੱਚ ਆਖੀਏ ਉਹਨਾਂ ਦੀ ਅੱਖਾਂ ਸੌ ਗਈਆਂ, ਨੈਣ ਸੋਏ ਪਰ ਦ੍ਰਿਸ਼ਟ ਵਿਕਾਰ। ਜਿਨ੍ਹਾਂ ਨੇ ਪਰਮਾਤਮਾ ਨੂੰ ਵਿਸਾਰਿਆ, ਉਹਨਾਂ ਦੇ ਸਰਵਣ ਉਹਨਾਂ ਦੇ ਕੰਨ ਵੀ ਕੱਚੇ ਹੋ ਗਏ। ਕਹਿੰਦੇ ਹਨ ਇਹ ਬੰਦਾ ਬੜਾ ਕੱਚਾ ਹੈ, ਇਸ ਬੰਦੇ ਵਿੱਚ ਬੜੀ ਕਚਿਆਈ ਹੈ। ਇਹ ਵੀ ਸੁਣਿਆ ਕਿ ਬੰਦਾ ਕੰਨਾਂ ਦਾ ਬੜਾ ਕੱਚਾ ਹੈ, ਕਾਰਨ ਕੀ ਹੈ? ਜਦੋਂ ਕੋਈ ਕੱਚੀ ਗੱਲ ਸੁਣੇਗਾ ਉਸਦੇ ਅੰਦਰ ਕੱਚੀ ਗੱਲ ਹੀ ਵਸੇਗੀ, ਜਦੋਂ ਕੋਈ ਸੱਚੀ ਗੱਲ ਸੁਣੇਗਾ ਉਸਦੇ ਅੰਦਰ ਸੱਚ ਵਸੇਗਾ। ਕਿਉਂਕਿ ਸੁਣਨਾ ਇੱਕ ਬੜੀ ਵੱਡੀ ਕਲਾ ਹੈ। ਜੇ ਸੱਚਮੁੱਚ ਸਾਨੂੰ ਸੁਣਨਾ ਆ ਜਾਏ, ਜੇ ਸਾਨੂੰ ਬਾਹਰੋਂ ਸੁਣਨਾ ਆ ਗਿਆ ਨਾ, ਤਾਂ ਸਾਨੂੰ ਫਿਰ ਅੰਦਰੋਂ ਵੀ ਸੁਣਨਾ ਆ ਜਾਏਗਾ। ਕਿਉਂਕਿ ਅਸੀਂ ਅੰਦਰੋਂ ਅਜੇ ਕਿਉਂ ਨਹੀਂ ਸੁਣਦੇ? ਅਜੇ ਤੱਕ ਤਾਂ ਅਸੀਂ ਬਾਹਰੋਂ ਵੀ ਪੂਰਾ ਨਹੀਂ ਸੁਣ ਸਕਦੇ। ਕੋਈ ਗੱਲ ਸੁਣਾਵੇ ਅਸੀਂ ਸੁਣਦੇ ਹੀ ਨਹੀਂ, ਕੋਈ ਗੱਲ ਸਮਝਾਵੇ ਅਸੀਂ ਸਮਝਦੇ ਹੀ ਨਹੀਂ, ਕੋਈ ਰਾਹ ਦੱਸੇ ਅਸੀਂ ਸੁਣਦੇ ਹੀ ਨਹੀਂ। ਅਤੇ ਸੱਚਮੁੱਚ ਜਦੋਂ ਕੋਈ ਸੱਚ ਨੂੰ ਸੁਣਨਾ ਬੰਦ ਕਰ ਜਾਏ ਅਤੇ ਕੱਚ ਨੂੰ ਸੁਣਨ ਕਰਕੇ, ਉਸ ਦੇ ਅੰਦਰ ਕੱਚ ਵਸਣ ਕਰਕੇ, ਉਸ ਕੱਚੇ ਹੋਣ ਦਾ ਚਸਕਾ ਉਸ ਦੇ ਅੰਦਰ ਆ ਜਾਏਗਾ। ਐਸਾ ਚਸਕਾ ਪਏਗਾ ਕਿ ਉਹ ਝੂਠ ਸੁਣਨ ਦਾ ਆਦੀ ਹੋ ਜਾਏਗਾ। ਜਿਵੇਂ ਜਿਵੇਂ ਝੂਠ ਸੁਣਦਾ ਰਹੇਗਾ, ਕਹਿੰਦੇ ਨੇ ਜੈਸਾ ਸੁਣੀਦਾ ਤੈਸਾ ਅੰਦਰ ਵਸਦਾ, ਤੈਸਾ ਹੀ ਮੁੱਖੋਂ ਝੱਗ ਕੱਢਦਾ। ਜਪ ਸਤਨਾਮ ਸ਼੍ਰੀ ਵਾਹਿ। ਜੇ ਝੂਠ ਸੁਣੇਗਾ ਤਾਂ ਝੂਠ ਹੀ ਉਗਲੇਗਾ, ਮੁੱਖੋਂ ਵੀ ਝੂਠ ਉਗਲੇਗਾ। ਨਿਤ ਝਈਆ ਪਾਏ ਝੱਗੂ ਸੁੱਟੇ, ਚੱਖਦਾ ਚੱਖਦਾ ਚੜ ਗਿਆ। ਸਾਹਿਬ ਕਹਿੰਦੇ ਉਸ ਅੰਦਰ ਕੂੜ ਕੂੜੋ ਕਰ ਬੂਝੈ, ਅਣਹੁੰਦੇ ਝਗੜੇ ਦੈ ਉਸ ਗੱਲ ਪਾਇਆ। ਉਹ ਗੱਲ ਫਰੋਸੀ ਕਰੇ ਬੋ ਤੇਰੀ, ਉਸ ਦਾ ਬੋਲਿਆ ਕਿਸੇ ਨਾ ਪਾਇਆ। ਉਹ ਘਰ ਘਰ ਹੰਡਿਆ ਜਿਉਂ ਰੰਨ ਦੁਹਾਗਣ, ਉਸ ਨਾਲ ਮੂੰਹ ਜੋੜੇ ਉਸ ਵੀ ਲੱਛਣ ਲਾਇਆ। ਜਪ ਸਤਨਾਮ ਸ਼੍ਰੀ। ਜਿਵੇਂ ਦੁਹਾਗਣ ਰੰਨ ਘਰ ਘਰ ਜਾ ਕੇ ਘੁੰਮਦੀ ਫਿਰਦੀ ਹੈ, ਜਿਸਨੇ ਕੂੜ ਸੁਣਨਾ ਕੂੜ ਬੋਲਣਾ, ਅੰਦਰ ਚਸਕਾ ਪੈ ਗਿਆ। ਨਿੰਦਿਆ ਨਾ ਸੁਣੇ ਨੀਂਦ ਨਹੀਂ ਆਉਂਦੀ, ਨਿੰਦਿਆ ਨਾ ਕਰੇ ਚੈਨ ਨਹੀਂ ਆਉਂਦੀ। ਜਪ ਸਤਨਾਮ ਸ਼੍ਰੀ। ਇਹ ਹੈ ਪਰਮਾਤਮਾ ਨੂੰ ਵਿਸਾਰਨ ਵਾਲਿਆਂ ਦੀ ਗੱਲ। ਜਿਨ੍ਹਾਂ ਨੇ ਪਰਮਾਤਮਾ ਨੂੰ ਵਿਸਾਰਿਆ, ਵੇਖਣ ਵਿੱਚ ਆਇਆ ਹੈ, ਉਹਨਾਂ ਦੀ ਚਾਲ ਹੀ ਬਦਲ ਗਈ, ਉਹਨਾਂ ਦੇ ਕਦਮਾਂ ਦੀ ਚਾਲ ਬਦਲ ਗਈ। ਸੱਚਮੁੱਚ ਮਨੁੱਖ ਹੋ ਕੇ ਉਹ ਮਨੁੱਖਾਂ ਵਾਂਗੂ ਤੁਰਦੇ ਨਹੀਂ, ਮਨੁੱਖ ਹੋ ਕੇ ਉਹ ਪਸ਼ੂਆਂ ਵਾਂਗੂ ਦੌੜ ਰਹੇ ਹਨ। ਸੱਚਮੁੱਚ ਮਨੁੱਖ ਹੋ ਕੇ ਕੋਈ ਪਸ਼ੂਆਂ ਵਾਂਗੂ ਦੌੜੇ, ਪਸ਼ੂਆਂ ਵਾਂਗੂ ਦੌੜੇ। ਸੰਤ ਗੁਰਮੁਖ ਸਿੰਘ ਜੀ ਕਾਰ ਸੇਵਾ ਵਾਲੇ ਪਟਿਆਲੇ ਵਾਲੇ ਕਿਹਾ ਕਰਦੇ ਸੀ, ਕਹਿੰਦੇ ਮੈਂ ਹੈਰਾਨ ਹਾਂ, ਅੱਗੇ ਤਾਂ ਪਸ਼ੂ ਸਾਰੇ ਜੰਗਲਾਂ ਵਿੱਚ ਰਹਿੰਦੇ ਸੀ, ਪਰ ਹੁਣ ਤਾਂ ਸ਼ਹਿਰ ਦੇ ਸ਼ਹਿਰ ਭਰੇ ਪਏ ਹਨ। ਜਪ ਸਤਨਾਮ ਸ਼੍ਰੀ। ਇਤਨੇ ਸ਼ਹਿਰ ਵਿੱਚ ਇਹ ਕਿਉਂ ਆ ਗਏ ਹਨ? ਕਾਰਨ ਇੱਕੋ ਹੀ ਹੈ, ਕਿਉਂਕਿ ਇਹਨਾਂ ਦੀ ਚਾਲ ਬਦਲ ਗਈ ਮਨੁੱਖ ਦੀ। ਅੱਗੇ ਚਾਲ ਪਰਉਪਕਾਰ ਵੱਲ ਜਾਂਦੀ ਸੀ, ਹੁਣ ਉਹੀ ਚਾਲ ਦੁਰਾਚਾਰੀ ਵੱਲ ਜਾਣ ਲੱਗ ਪਈ। ਅੱਗੇ ਇਹ ਕਦਮ ਕਿਸੇ ਦੁਖੀ ਦੀ ਸਹਾਇਤਾ ਵਾਸਤੇ ਜਾਂਦੇ ਸਨ, ਪਰ ਪਰਮਾਤਮਾ ਨੂੰ ਵਿਸਾਰਨ ਵਾਲਿਆਂ ਦੇ ਕਦਮ ਮਨੁੱਖ ਨੂੰ ਹੋਰ ਦੁਖੀ ਕਰਨ ਤੁਰ ਪੈਂਦੇ ਨੇ। ਕਦੇ ਇਹ ਕਦਮ ਪਰਉਪਕਾਰ ਵਾਸਤੇ, ਸੱਚ ਦੇ ਦੀਦਾਰ ਵਾਸਤੇ, ਗੋਬਿੰਦ ਦੀ ਪ੍ਰਾਪਤੀ ਵਾਸਤੇ ਉਸ ਪਾਸੇ ਤੁਰਦੇ ਸੀ ਜੋ ਸਤਿਗੁਰੂ ਜੀ ਨੇ ਕਿਹਾ, ਚਰਨ ਚਲੋ ਮਾਰਗ ਗੋਬਿੰਦ। ਹੁਣ ਵਿਸਾਰ ਕੇ ਪਰਮੇਸ਼ਰ ਤੋਂ ਪਿੱਠ ਕਰਕੇ ਉੱਧਰ ਤੁਰ ਪਏ ਹਨ ਜਿੱਧਰ ਜ਼ਹਿਰ ਹੀ ਜ਼ਹਿਰ ਹੈ। ਇਹ ਵਪਾਰੀ ਵੀ ਜ਼ਹਿਰ ਦੇ ਬਣ ਗਏ, ਇਹ ਜ਼ਹਿਰ ਦੇ ਵਪਾਰੀ ਬਣ ਗਏ, ਸੱਚ ਹੈ ਜ਼ਹਿਰ ਦੇ ਵਪਾਰੀ ਬਣ ਗਏ। ਉਸੇ ਜ਼ਹਿਰ ਨੇ ਅੰਦਰ ਇਹਨਾਂ ਨੂੰ ਦੁਰਾਚਾਰੀ ਬਣਾ ਦਿੱਤਾ ਹੈ। ਸੱਚਮੁੱਚ ਜਿਹਨਾਂ ਨੇ ਪਰਮੇਸ਼ਰ ਨੂੰ ਵਿਸਾਰਿਆ ਉਹਨਾਂ ਦੇ ਕਰਮ ਵੀ ਬਦਲ ਗਏ। ਵੇਖਿਆ ਉਹੀ ਹੱਥ ਸਨ ਜਿਹੜੇ ਨਿਰਮਲ ਕਰਮ ਕਰਦੇ ਸੀ, ਉਹਨਾਂ ਹੱਥਾਂ ਦੇ ਨਾਲ ਵੇਖਿਆ ਕਈਆਂ ਦੇ ਜੀਵਨ ਤਬਾਹ ਹੁੰਦੇ ਹਨ। ਉਹੀ ਹੱਥ ਵਿੱਚ ਫੜੀ ਹੋਈ ਕਲਮ ਕਿਸੇ ਨੂੰ ਜੀਵਨ ਮਾਰਗ ਦਿੰਦੀ ਸੀ, ਉਹੀ ਹੱਥ ਵਿੱਚ ਫੜੀ ਹੋਈ ਕਲਮ ਨੇ ਅੱਜ ਮਨੁੱਖ ਦੀ ਜਵਾਨੀ ਬਰਬਾਦ ਕਰ ਦਿੱਤੀ। ਜਪ ਸਤਨਾਮ ਸ਼੍ਰੀ, ਹੱਥ ਉਹੀ ਸੀ ਜੋ ਕਿਸੇ ਮਜ਼ਲੂਮ ਦਾ ਸਹਾਰਾ ਬਣ ਜਾਂਦੇ ਸੀ, ਅੱਜ ਉਹੀ ਹੱਥ ਮਨੁੱਖਤਾ ਦੇ ਕਾਤਲ ਬਣ ਗਏ ਹਨ। ਜਪ ਸਤਨਾਮ ਸ਼੍ਰੀ ਵਾਹਿਗੁਰੂ। ਪਰ ਉਦੋਂ ਹੀ ਜਦੋਂ ਕੋਈ ਪਰਮਾਤਮਾ ਨੂੰ ਵਿਸਾਰ ਦਿੰਦਾ ਹੈ, ਇਉਂ ਲੱਗਦਾ ਹੈ ਕਿ ਪਰਮਾਤਮਾ ਨੂੰ ਵਿਸਾਰਨਾ ਹੀ ਸਭ ਤੋਂ ਵੱਡਾ ਪਾਪ ਹੈ। ਸਭ ਤੋਂ ਵੱਡਾ ਜੇ ਪਾਪੀ ਕੋਈ ਹੈ ਉਹ ਕਿਹੜਾ ਹੈ? ਜਿਸ ਨੇ ਪਰਮੇਸ਼ਰ ਨੂੰ ਵਿਸਾਰਿਆ। ਸਭ ਤੋਂ ਵੱਡਾ ਪਾਪੀ ਉਹ ਹੈ ਜਿਹੜਾ ਪਰਮਾਤਮਾ ਨਾਲ ਟੁੱਟ ਗਿਆ। ਸਭ ਤੋਂ ਵੱਡਾ ਪਾਪੀ ਉਹ ਹੈ ਜਿਸ ਨੇ ਸੱਚ ਨਾਲੋਂ ਨਾਤਾ ਤੋੜ ਲਿਆ। ਅਤੇ ਪੁੰਨੀ ਕੌਣ ਹੈ? ਪੁੰਨ ਹੁੰਦਾ ਹੀ ਇੱਕ ਹੈ, ਪੁੰਨ ਕਦੇ ਦੋ ਨਹੀਂ ਹੋਏ, ਪੁੰਨ ਹਮੇਸ਼ਾ ਹੀ ਇੱਕ ਹੁੰਦਾ। ਉਹ ਪੁੰਨ ਕਿਹੜਾ? ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਪਰਮਾਤਮਾ ਨੂੰ ਯਾਦ ਕਰਨਾ ਹੀ ਪੁੰਨ ਹੈ। ਤਿੰਨ ਪਾਪ ਵੱਡੇ ਮੰਨੇ ਗਏ ਹਨ ਜਿਨ੍ਹਾਂ ਨੂੰ ਸ਼ਾਸਤਰਕਾਰਾਂ ਨੇ ਵੀ ਤਿੰਨ ਪਾਪਾਂ ਨੂੰ ਤਰਜੀਹ ਦਿੱਤੀ ਹੈ। ਇੱਕ ਪਾਪ ਉਹ ਸਭ ਤੋਂ ਵੱਡਾ ਕਹਿੰਦੇ ਹਨ ਕਿ ਬੇਮੁੱਖ ਹੋਣਾ। ਬੇਮੁੱਖ ਦਾ ਭਾਵ ਜਿਹੜਾ ਪਰਮਾਤਮਾ ਦੀ ਹੋਂਦ ਨੂੰ ਸਵੀਕਾਰ ਨਾ ਕਰੇ ਉਹ ਬੇਮੁੱਖ ਹੈ, ਜਿਹੜਾ ਸੱਚ ਦੀ ਹੋਂਦ ਨੂੰ ਸਵੀਕਾਰ ਨਾ ਕਰੇ ਉਹ ਬੇਮੁੱਖ ਹੈ। ਜਿਹੜਾ ਪਰਮਾਤਮਾ ਦੀ ਹੋਂਦ ਨੂੰ ਸਵੀਕਾਰ ਨਹੀਂ ਕਰਦਾ ਉਹ ਬੇਮੁੱਖ ਹੈ। ਭਾਈ ਸਾਹਿਬ ਕਹਿੰਦੇ ਨੇ, ਭਾਈ ਗੁਰਦਾਸ ਜੀ, ਸਾਰੇ ਸੰਸਾਰ ਦੇ ਪਾਪ, ਸਾਰੀ ਸ੍ਰਿਸ਼ਟੀ ਦੇ ਜਿਤਨੇ ਪਾਪ ਹਨ, ਇੱਕ ਤਕੜੀ ਦੇ ਇੱਕ ਪਲੜੇ ਵਿੱਚ ਪਾ ਦਈਏ, ਦੂਸਰੇ ਪਲੜੇ ਵਿੱਚ ਬੇਮੁੱਖ ਦਾ ਇੱਕ ਰੋਮ ਕੱਟ ਕੇ ਰੱਖ ਦਈਏ, ਇੱਕ ਵਾਲ ਕੱਟ ਕੇ ਰੱਖ ਦਈਏ, ਉਹ ਪਾਪਾਂ ਨਾਲੋਂ ਭਾਰੀ ਹੈ। ਜਪ ਸਤਨਾਮ ਸ਼੍ਰੀ ਵਾਹਿਗੁਰੂ। ਉਹ ਪਾਪੀ ਜਿਸ ਨੇ ਪਰਮਾਤਮਾ ਦੀ ਹੋਂਦ ਨੂੰ ਨਹੀਂ ਮੰਨਿਆ, ਉਹ ਪਾਪੀ ਜਿਸ ਨੇ ਪਰਮੇਸ਼ਰ ਦੀ ਹੋਂਦ ਨੂੰ ਸਵੀਕਾਰ ਨਹੀਂ ਕੀਤਾ, ਸੱਚ ਨੂੰ ਨਹੀਂ ਮੰਨਿਆ, ਜਿਸ ਨੇ ਪਰਮੇਸ਼ਰ ਨੂੰ ਵਿਸਾਰ ਦਿੱਤਾ, ਉਹ ਬੇਮੁੱਖ। ਭਾਈ ਗੁਰਦਾਸ ਕਹਿੰਦੇ ਨੇ, ਉਹ ਸਾਰਿਆਂ ਪਾਪਾਂ ਦੇ ਨਾਲੋਂ ਉਸ ਦਾ ਇੱਕ ਰੋਮ ਇੱਕ ਵਾਲ ਵੀ ਉਸ ਤੋਂ ਕਈ ਗੁਣਾ ਵੱਧ ਪਾਪੀ ਹੈ। ਦੂਸਰਾ ਪਾਪ ਕਿਸੇ ਦਾ ਦਿਲ ਦਿਖਾਉਣਾ। ਇੱਕ ਵਾਰੀ ਸਾਰੇ ਜਪੋ ਸਤਨਾਮ ਸ਼੍ਰੀ। ਕਿਸੇ ਦਾ ਦਿਲ ਦੁਖਾ ਦੇਣਾ ਸਭ ਤੋਂ ਵੱਡਾ ਪਾਪ ਹੈ, ਕਿਉਂਕਿ ਹਰ ਇੱਕ ਦੇ ਅੰਦਰ ਪਰਮਾਤਮਾ ਵੱਸਦਾ ਹੈ। ਬੰਦੇ ਇਹ ਜਾਣ ਲਈ, ਤੂੰ ਕਿਸੇ ਦਾ ਦਿਲ ਨਹੀਂ ਦੁਖਾਇਆ, ਤੂੰ ਰੱਬ ਦਾ ਹੀ ਦਿਲ ਦੁਖਾਇਆ ਹੈ। ਤੂੰ ਕਿਸੇ ਬੰਦੇ ਦਾ ਦਿਲ ਨਹੀਂ ਦੁਖਾਇਆ, ਤੂੰ ਪਰਮਾਤਮਾ ਦਾ ਹੀ ਦਿਲ ਦੁਖਾਇਆ ਹੈ। ਹੁਣ ਪਰਮਾਤਮਾ ਦੇ ਦਿਲ ਨੂੰ ਦਿਖਾਉਣ ਵਾਲਾ ਪਾਪੀ ਨਹੀਂ ਤੇ ਹੋਰ ਕੀ ਹੈ? ਜਪ ਸਤਨਾਮ ਸ਼੍ਰੀ ਵਾਹਿਗੁਰੂ, ਉਸ ਤੋਂ ਵੱਡਾ ਪਾਪੀ ਕਿਹੜਾ ਹੋ ਸਕਦਾ ਹੈ? ਇੱਕ ਇਆਲੀ ਭੇਡਾਂ ਚਾਰਨ ਵਾਲਾ, ਭੇਡਾਂ ਚਾਰਦਾ ਚਾਰਦਾ ਆਪਣੀ ਝੋਂਪੜੀ 'ਤੇ ਪਹੁੰਚਿਆ, ਪਰ ਖੁਦਾ ਨਾਲ ਬੜਾ ਪਿਆਰ ਕਰਦਾ ਹੈ। ਹਰ ਸਮੇਂ ਉਸਨੂੰ ਖੁਦਾ ਦੀ ਹੋਂਦ 'ਤੇ ਭਰੋਸਾ ਹੈ। ਉਸਨੇ ਖੁਦਾ ਨੂੰ ਆਪਣਾ ਹੀ ਮੰਨਿਆ। ਉਸਦਾ ਹਰ ਸਵਾਸ ਖੁਦਾ ਦੇ ਪਿਆਰ ਵਿੱਚ ਹੈ। ਉਸਦੀ ਦੇਖਣੀ ਵੀ ਖੁਦਾ ਵੱਲ ਹੈ, ਉਸਦਾ ਬੋਲਣਾ ਵੀ ਖੁਦਾ ਵੱਲ ਹੈ, ਉਸਦੀ ਸੋਚਣੀ ਵੀ ਖੁਦਾ ਵੱਲ ਹੈ। ਐਸਾ ਪ੍ਰਾਣੀ ਇਆਲੀ ਭੇਡਾਂ ਚਾਰਨ ਵਾਲਾ ਝੋਂਪੜੀ ਵਿੱਚ ਬੈਠ ਕੇ ਬੋਲ ਰਿਹਾ ਹੈ, ਹੇ ਖੁਦਾ, ਮੈਨੂੰ ਪਤਾ ਲੱਗਿਆ, ਸਾਰੇ ਕਹਿੰਦੇ ਨੇ ਕਿ ਖੁਦਾ ਇੱਕ ਹੈ, ਇੱਕੋ ਇੱਕ ਹੈ ਪਰਮਾਤਮਾ। ਬੋਲਿਆ, ਤੂੰ ਵੀ ਇੱਕ ਹੈ ਅਤੇ ਮੈਂ ਵੀ ਇੱਕ ਹਾਂ, ਅਸੀਂ ਦੋਨੋਂ ਇਕੱਲੇ ਹਾਂ। ਇਹ ਖੁਦਾ, ਤੂੰ ਇੱਕ ਹੈ, ਤੂੰ ਇਕੱਲਾ ਰਹਿੰਦਾ, ਤੂੰ ਇੱਕ ਹੈ ਅਤੇ ਮੈਂ ਵੀ ਇੱਕ ਹਾਂ, ਮੈਂ ਵੀ ਝੋਂਪੜੀ ਵਿੱਚ ਇਕੱਲਾ ਅਤੇ ਤੂੰ ਵੀ ਇਕੱਲਾ, ਅਤੇ ਫਿਰ ਕਿਉਂ ਨਾ ਕਰੀਏ, ਤੂੰ ਹੀ ਮੇਰੀ ਝੋਂਪੜੀ ਵਿੱਚ ਆ ਜਾ, ਆਪਾਂ ਇਕੱਠੇ ਰਹਿ ਲਈਏ। ਜਪ ਸਤਨਾਮ ਸ਼੍ਰੀ ਵਾਹਿਗੁਰੂ, ਤੂੰ ਮੇਰੀ ਝੋਂਪੜੀ ਵਿੱਚ ਹੀ ਆ ਜਾ, ਆਪਾਂ ਇਕੱਠੇ ਰਹਿ ਲਈਏ। ਹਾਂ, ਮੈਂ ਤੈਨੂੰ ਯਕੀਨ ਦਿਵਾਉਣਾ, ਪ੍ਰਸ਼ਾਦੇ ਮੈਂ ਪਕਾ ਦਿਆ ਕਰਾਂਗਾ, ਤੈਨੂੰ ਤਕਲੀਫ ਨਹੀਂ ਦਿਆਂਗਾ, ਆਪਾਂ ਛੱਕ ਇਕੱਠੇ ਲਿਆ ਕਰਾਂਗੇ। ਤੂੰ ਸੋਏਗਾ, ਮੈਂ ਪੱਖਾ ਚੱਲਦਿਆਂ ਕਰਾਂਗਾ, ਸੇਵਾ ਕਰ ਦਿਆਂਗਾ, ਤਾਂ ਕਿ ਇਹ ਖੁਦਾ ਤੈਨੂੰ ਨੀਂਦ ਵੀ ਆ ਜਾਏ। ਪੱਖਾ ਮੈਂ ਚੱਲਾਂਗਾ, ਮੈਂ ਤੇਰੇ ਵਾਸਤੇ ਜੋ ਜੋ ਕਹੇਗਾ ਮੈਂ ਸਭ ਕੁਛ ਕਰ ਲਾਂਗਾ। ਹਾਂ ਖੁਦਾ, ਜੇ ਮੇਰੇ ਵਾਂਗੂ ਤੇਰੀ ਤੰਬੀ ਪਾਟ ਗਈ ਉਹ ਵੀ ਸੀ ਦਿਆਂਗਾ। ਜਪ ਸਤਨਾਮ ਸ਼੍ਰੀ ਵਾਹਿਗੁਰੂ, ਕਿਉਂਕਿ ਮੇਰੀ ਤੰਬੀ ਪਾਟੀ ਹੋਈ ਹੈ। ਇਆਲੀ ਬੋਲਿਆ, ਮੇਰੀ ਤੰਬੀ ਪਾਟੀ ਹੋਈ ਹੈ, ਮੈਂ ਆਪਣੀ ਤੰਬੀ ਨੂੰ ਆਪ ਸਿਉਂ ਲੈਂਦਾ, ਮੈਨੂੰ ਤੇਰੇ ਨਾਲ ਪਿਆਰ ਹੈ, ਜੇ ਤੇਰੀ ਤੰਬੀ ਇਸ ਤਰ੍ਹਾਂ ਪਾਟੀ ਹੈ ਤਾਂ ਮੈਂ ਉਸਨੂੰ ਵੀ ਸੀ ਦਿਆਂਗਾ। ਕੋਲੋਂ ਮੂਸਾ ਲੰਘ ਰਿਹਾ ਸੀ, ਖੁਦਾ ਨੂੰ ਮੰਨਣ ਵਾਲਾ। ਮੂਸੇ ਨੇ ਸੁਣਿਆ, ਇਹ ਕੌਣ ਕਾਫਰ ਹੈ ਜਿਹੜਾ ਕਹਿ ਰਿਹਾ ਹੈ ਖੁਦਾ ਦੀ ਤੰਬੀ ਪਾਟ ਗਏ ਅਤੇ ਮੈਂ ਸੀ ਦਿਆਂਗਾ। ਮੂਸੇ ਨੂੰ ਗੁੱਸਾ ਆ ਗਿਆ, ਉਸਨੇ ਇਆਲੀ ਦੇ ਖਿੱਚ ਕੇ ਮੁੱਖ 'ਤੇ ਚਪੇੜ ਮਾਰੀ। ਮੁੱਖ 'ਤੇ ਚਪੇੜ ਮਾਰੀ, ਇਆਲੀ ਨੇ ਕਿਹਾ, ਇਹ ਖੁਦਾ, ਮੇਰੇ ਕੋਲੋਂ ਕੋਈ ਬੋਲਣ ਵਿੱਚ ਗਲਤੀ ਹੋ ਗਈ ਹੋਵੇਗੀ, ਮੈਨੂੰ ਮਾਫ਼ ਕਰ ਦੇ, ਮੈਨੂੰ ਫਿਰ ਵੀ ਤੇਰੇ ਨਾਲ ਪਿਆਰ ਹੈ, ਜੇ ਤੂੰ ਚਪੇੜਾਂ ਵੀ ਮਾਰੇਗਾ ਤਾਂ ਵੀ ਮੈਂ ਬਰਦਾਸ਼ਤ ਕਰ ਲਵਾਂਗਾ, ਲੇਕਿਨ ਤੂੰ ਮੇਰੀ ਚੌਪੜੀ ਵਿੱਚ ਆ ਜਾ, ਤੂੰ ਮੇਰੀ ਝੋਂਪੜੀ ਵਿੱਚ ਆ ਕੇ ਰਹਿ। ਹੇ ਖੁਦਾ, ਮੈਂ ਸੱਚ ਕਹਿੰਦਾ, ਹੁਣ ਮੈਂ ਵੀ ਇਕੱਲਾ ਨਹੀਂ ਰਹਿ ਸਕਦਾ, ਤੇਰੇ ਤੋਂ ਬਿਨਾਂ ਮੈਨੂੰ ਹੋਰ ਕੋਈ ਪਿਆਰਾ ਲੱਗਦਾ ਨਹੀਂ, ਤੇਰੇ ਤੋਂ ਬਿਨਾਂ ਮੈਨੂੰ ਹੋਰ ਕੋਈ ਮਿੱਤਰ ਲੱਗਦਾ ਨਹੀਂ, ਜਿਸ ਮਿੱਤਰ ਨਾਲ ਮੈਂ ਸਾਂਝ ਪਾ ਸਕਾਂ। ਮੈਂ ਸਾਰੇ ਮਿੱਤਰ ਵੇਖ ਲਏ ਨੇ, ਸਭ ਝੂਠੇ ਨੇ, ਸਭ ਸਾਖ ਝੂਠੇ ਨੇ, ਸਭ ਆਪਣੇ ਸੁੱਖਾਂ ਦੇ ਨਾਲ ਜੁੜੇ ਹੋਏ ਨੇ। ਮੈਂ ਵੇਖ ਲਿਆ, ਤੇਰੇ ਤੋਂ ਬਿਨਾਂ ਹੋਰ ਕੋਈ ਮਿੱਤਰ ਹੋ ਨਹੀਂ ਸਕਦਾ, ਤੂੰ ਮੇਰੀ ਝੋਂਪੜੀ ਵਿੱਚ ਆ ਕੇ ਠਹਿਰ। ਮੂਸਾ ਚਲਾ ਗਿਆ ਚਪੇੜ ਮਾਰ ਕੇ, ਜਦੋਂ ਬੰਦਗੀ ਵਿੱਚ ਬੈਠਾ ਆਵਾਜ਼ ਆਈ, ਮੂਸੇ ਤੂੰ ਅੱਜ ਕੀ ਕੀਤਾ? ਕਹਿਣ ਲੱਗੇ, ਮੈਂ ਕੀ ਕੀਤਾ ਖੁਦਾ, ਤੂੰ ਮੇਰੇ ਨਾਲ ਪਿਆਰ ਕਰਦਾ ਪਰ ਅੱਜ ਤੂੰ ਮੇਰੇ ਮੂੰਹ 'ਤੇ ਚਪੇੜ ਕਿਉਂ ਮਾਰੀ ਹੈ? ਜੋ ਪੁੱਛ ਸਤਨਾਮ ਸ਼੍ਰੀ, ਆਵਾਜ਼ ਆਈ ਮੂਸੇ ਨੂੰ, ਇਹ ਖੁਦਾ ਤੂੰ ਮੇਰੇ ਅੱਜ ਮੂੰਹ 'ਤੇ ਚਪੇੜ ਕਿਉਂ ਮਾਰੀ ਹੈ? ਖੁਦਾ ਬੋਲੇ, ਮੂਸੇ ਤੂੰ ਕਿਉਂ ਚਪੇੜ ਮਾਰੀ ਹੈ? ਮੂਸਾ ਬੋਲਿਆ, ਭਲਾ ਮੈਂ ਤੁਹਾਡੇ ਮੁਖ 'ਤੇ ਚਪੇੜ ਮਾਰ ਸਕਦਾ ਹਾਂ? ਮੇਰੇ ਵਿੱਚ ਕੀ ਜ਼ੁਰਤ ਹੈ ਕਿ ਮੈਂ ਤੁਹਾਡੇ ਮੁਖ 'ਤੇ ਚਪੇੜ ਮਾਰਾਂ? ਕਹਿਣ ਲੱਗੇ, ਨਹੀਂ ਮੂਸੇ, ਜਿਸ ਦੇ ਵਿੱਚ ਮੈਂ ਵੱਸ ਰਿਹਾ ਸੀ ਉਸ ਦੇ ਮੁਖ 'ਤੇ ਤੂੰ ਚਪੇੜ ਮਾਰੇ, ਉਸ ਨੂੰ ਨਹੀਂ ਵੱਜੀ, ਉਹ ਮੈਨੂੰ ਵੱਜੀ ਹੈ। ਚਪੂ ਸਤਨਾਮ ਸ਼੍ਰੀ, ਇਹ ਉਸ ਨੂੰ ਨਹੀਂ ਵੱਜੀ, ਇਹ ਮੈਨੂੰ ਵੱਜੀ ਹੈ। ਇਹ ਸੱਚ ਹੈ, ਜਦੋਂ ਕੋਈ ਕਿਸੇ ਦਾ ਦਿਲ ਦੁਖਾਉਂਦਾ ਹੈ ਤਾਂ ਫਿਰ ਸਮਝ ਲਈਏ ਉਹ ਦਿਲ ਬੰਦੇ ਦਾ ਨਹੀਂ ਪਰਮਾਤਮਾ ਦਾ ਦੁਖਾਉਂਦਾ ਹੈ। ਪਰਮਾਤਮਾ ਹਰ ਇੱਕ ਦੇ ਅੰਦਰ ਵੱਸਦਾ ਹੈ ਤਾਂ ਫਿਰ ਉਹ ਦਿਲ ਬੰਦੇ ਦਾ ਨਹੀਂ ਪਰਮਾਤਮਾ ਦਾ ਦਿਖਾਉਂਦਾ ਹੈ। ਸੱਚ ਹੈ, ਇਹ ਸਭ ਤੋਂ ਵੱਡਾ ਪਾਪ ਹੈ। ਪਰ ਜੋ ਪਰਮਾਤਮਾ ਦੀ ਯਾਦ ਵਿੱਚ ਰਹਿੰਦਾ ਉਸ ਤੋਂ ਵੱਡਾ ਕੋਈ ਪੁੰਨ ਵੀ ਨਹੀਂ ਹੈ। ਜਿਹੜਾ ਯਾਦ ਵਿੱਚ ਰਹਿੰਦਾ ਹੈ, ਜੋ ਹਰ ਜੀਵ ਦੇ ਅੰਦਰ ਪਰਮਾਤਮਾ ਦਾ ਸਰੂਪ ਵੇਖਦਾ ਹੈ, ਉਸ ਤੋਂ ਵੱਡਾ ਕੋਈ ਪੁੰਨ ਨਹੀਂ ਹੈ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਤੀਸਰਾ ਪਾਪ ਹੈ, ਇਹ ਧਿਆਨ ਨਾਲ ਸੁਣਨਾ, ਮਨੁੱਖ ਦੇ ਅੰਦਰ ਆਲਸ ਦਾ ਆ ਜਾਣਾ, ਇਹ ਸਭ ਤੋਂ ਵੱਡਾ ਪਾਪ ਹੈ। ਆਲਸੀ ਮਨੁੱਖ ਵੀ ਪਾਪੀ ਹੈ। ਆਲਸੀ ਬਹੁਤ ਵੱਡਾ ਪਾਪੀ ਹੈ। ਆਲਸੀ ਪਰਮਾਤਮਾ ਨੂੰ ਯਾਦ ਨਹੀਂ ਕਰਦਾ। ਆਲਸੀ ਦੇ ਵਿੱਚ ਪਰਮਾਤਮਾ ਨੂੰ ਯਾਦ ਕਰਨ ਵਾਲਾ ਉਦਮ ਹੁੰਦਾ ਹੀ ਨਹੀਂ। ਮਨੁੱਖ ਦੇ ਅੰਦਰ ਆਲਸ ਦਾ ਆ ਜਾਣਾ, ਉਸ ਦੇ ਅੰਦਰ ਇਉਂ ਸਮਝ ਲਓ ਉਸ ਦੇ ਅੰਦਰ ਇੱਕ ਐਸੀ ਜ਼ਹਿਰ ਇਕੱਠੀ ਹੋ ਗਈ ਹੈ, ਜਿਸ ਜ਼ਹਿਰ ਨੇ ਉਸ ਨੂੰ ਆਤਮਕ ਮੌਤ ਮਾਰ ਦੇਣਾ। ਆਲਸੀ ਮਨੁੱਖ ਅੰਮ੍ਰਿਤ ਵੇਲੇ ਸੁੱਤਾ ਰਹਿੰਦਾ ਹੈ। ਇਹ ਸੱਚ ਹੈ, ਅੰਮ੍ਰਿਤ ਵੇਲੇ ਸੋਣਾ ਵੀ ਜ਼ਹਿਰ ਪੀਣ ਦੇ ਬਰਾਬਰ ਹੈ। ਜੋ ਅੰਮ੍ਰਿਤ ਵੇਲੇ ਸੌਂਦੇ ਨੇ, ਸੁੱਤੇ ਰਹਿੰਦੇ ਨੇ, ਉਹ ਨਿੱਤ ਜ਼ਹਿਰ ਪੀਂਦੇ ਨੇ। ਜਿਹਨਾਂ ਨੇ ਨਿੱਤ ਜ਼ਹਿਰ ਪੀਣੀ ਸ਼ੁਰੂ ਕਰ ਦਿੱਤੀ ਹੈ, ਉਹਨਾਂ ਨੂੰ ਆਤਮਕ ਜੀਵਨ ਕੌਣ ਦੇਵੇਗਾ? ਇਸ ਜ਼ਹਿਰ ਨੇ ਉਹਨਾਂ ਨੂੰ ਆਤਮਕ ਮੌਤ 'ਤੇ ਮਾਰ ਦੇਣਾ। ਸੁੱਤਾ ਸੁੱਤਾ ਮਨੁੱਖ ਸਭ ਕੁਛ ਲੁਟਾ ਬੈਠਦਾ, ਉਸਦੇ ਪਾਸ ਕੁਛ ਨਹੀਂ ਰਹਿੰਦਾ। ਅਸੀਂ ਆਲਸੀ ਵੀ ਵੇਖਿਆ, ਉਹ ਪਰਮਾਤਮਾ ਦਾ ਨਾਮ ਸੁਣਦਾ ਤਾਂ ਵੀ ਆਲਸ ਵਿੱਚ। ਜੇ ਅਗਰ ਗੁਰਦੁਆਰੇ ਗੁਰੂ ਦੇ ਦੀਦਾਰ ਕਰਨ ਜਾਂਦਾ ਤਾਂ ਵੀ ਆਲਸ ਵਿੱਚ। ਉਹ ਜਿੱਧਰ ਵੀ ਮੁੱਖ ਕਰਦਾ ਆਲਸ ਹੈ। ਮੈਂ ਇਹ ਵੀ ਨਹੀਂ ਕਹਿ ਸਕਦਾ ਐਸਾ ਬੰਦਾ ਸੰਗਤ ਵਿੱਚ ਬੈਠਾ ਬੈਠਾ ਕੀਰਤਨ ਕਰਦਾ ਵੀ ਸੌਂ ਜਾਏ, ਹੋ ਸਕਦਾ। ਐਸੇ ਵੀ ਵੇਖੇ ਨੇ ਜੇ ਗੁਰੂ ਸ਼ਬਦ ਦੀ ਵਿਚਾਰ ਚੱਲ ਰਹੀ ਹੋਵੇ ਅਤੇ ਬੰਦਾ ਸੁੱਤਾ ਪਿਆ ਹੋਵੇ, ਉਹ ਆਲਸੀ ਹੈ। ਉਹ ਸਤਨਾਮ ਸ਼੍ਰੀ, ਜਿਸ ਨੇ ਕੀਰਤਨ ਵਿੱਚ ਹੀ ਆਲਸ ਕਰਕੇ ਸੋ ਜਾਣਾ, ਉਸਦਾ ਸੁਣਨਾ ਵੀ ਅਧੂਰਾ ਹੈ। ਉਸਨੇ ਵਿਚਾਰ ਵੀ ਅਧੂਰੇ ਸੁਣਨੇ ਨੇ। ਖਿਆਲ ਕਰਨਾ, ਇਹ ਬੜੀ ਵੱਡੀ ਗੱਲ ਹੈ। ਅੱਜ ਤੋਂ ਆਪਾਂ ਇੱਕ ਗੱਲ ਯਾਦ ਕਰਕੇ ਜਾਈਏ, ਬਈ ਗੁਰੂ ਦਰਬਾਰ ਵਿੱਚ ਆ ਕੇ ਜਦੋਂ ਵਿਚਾਰ ਚੱਲ ਰਹੀ ਹੋਵੇ, ਕੀਰਤਨ ਹੋ ਰਿਹਾ ਹੋਵੇ, ਸਤਸੰਗਤ ਵਿੱਚ ਸੌ ਜਾਣਾ ਇਸ ਤੋਂ ਵੱਡਾ ਕੋਈ ਆਲਸ ਨਹੀਂ ਹੈ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਜਿੱਥੇ ਸਤਿਗੁਰੂ ਜੀ ਦਾ ਪ੍ਰਕਾਸ਼ ਹੈ, ਸਤਿਗੁਰੂ ਜਾਗਦਾ ਹੈ ਦੇਹ, ਉੱਥੇ ਉਸਦੇ ਦੀਦਾਰ ਕਰਨ ਵਾਸਤੇ ਕੋਈ ਆਵੇ, उसका हुक्म सुन वास्ते कोई आवे, एक जज दे कोल जज का हुक्म सुन आवे ते जज दे कोल हुक्म सुनदे आ वो सुता रहे, जब सतनाम श्री वाहिगुरु उसने की हुक्म सुनना, वो तो सजा पा लेगा। सतगुरां दे दरबार विच आवे ते फिर इत्थे आके सौ जावे, इत्थे तां उम्मीद नहीं रखी जा सकती आलसी दे पासों कि वह कीर्तन सुनेगा भी कि नहीं सुनेगा, वह कथा सुनेगा भी कि नहीं सुनेगा, वो विचार सुनेगा भी कि नहीं सुनेगा। ऐसी अवस्था है आलसी दी। एक घटना याद आती है, एक पति ते पत्नी दोनों आलसी बड़े सन। एक बारी सारे जपो सतनाम श्री, दोनों ही बड़े आलसी सन। वो रात सौन लगे, एक दीवा होंदा सी उन्हां दे पास, वो बजाना पैंदा सी। हुण सर्दियां दे दिन सन, उन्हां दा नित झगड़ा हुंदा सी दीवा कौन बजावे। उन्हां ने वारी बन ली, एक दिन पत्नी दीवा बजाया करेगी, एक दिन पति दीवा बजाया करेगी। वारी बनी गई। हुण वारी बंधे बंधे एक दिन दोनों जिद फड़ बैठे, ओ कवे तू बजा, ओ कवे तू बजा। हुण दीवा बलदा पिया, बजांदा दोनों चो कोई नहीं। पति बोलिया, हे देवते तू अज मेरे ते कृपा करके ये दीवा बजा दे, मैं तेरी इतनी सुखना दे देंगा। फिर बोलिया, अजे भी नहीं तू बजांदा, मैं बड़े उच्चे पहाड़ दे टेले ते चढ़ के तेरी सुखना देने वास्ते आवांगा, तू ये दीवा बजा दे। कदे किस देवी नू, कदे किसे देवते नू, कदे किसे वड़े धार्मिक पुरुष दा नाम लै लै के सुखना सुखी जाए दीवा बजा दे। जब सतनाम श्री ख्याल करना है, साडे विच ऐसी अवस्था है, साडे विच ऐसी अवस्था है। दीवा बजा दे, बड़ियां बड़ियां सुखना सुख लिया, पहाड़ ते चढ़ना सुख लिया, पहाड़ ते चढ़ के मैं तेरी सुखना देन आवांगा। इन्ने नू की होया, एक पवक्कड़ आया, एक पतंगा आया, वो दीवे उत्ते आ टपकया, वो सड़ गया, दीवा बुझ गया। ख्याल करना। हुण पत्नी बोली, तू मेरे वास्ते तो एक बड़ा काम खराब कर दिता, एक घर दे दो कदम तो मेरे को तुरे नहीं जाते, पहाड़ कौन चढ़ेगा जब सतनाम श्री वाहिगुरु। ये पहाड़ कौन चढ़ेगा, इहदे नाल चंगा सी तू आप ही दीवा बजा देंदा। अगों बोलिया, जिन्हां दियां मैं सुखना सुखियां उन्हां नूं पता नहीं, मैं दीवा तो बुझा नहीं सकता, पहाड़ चढ़ के की आना है, तो सुखना कौन दे आए। जब सब तो जानते हैं कि मैं आलसी हाँ, जब सतनाम श्री वाहिगुरु वो भी जानते हैं कि मैं आलसी हाँ, तो दीवा कौन बुझाना आएगा, वो भी जानते ही ने। ये सचमुच आलसी बंदा गल्लां बड़ियां कमाल दियां करेगा। कदे आलसी कोल बैठो, तुहानू कहानियां बड़ा सुनाएगा। ये निशानी है आलसी दी, बड़ियां कहानियां सुनाएगा, स्वर्ग दियां गल्लां सुनाएगा, पर स्वर्ग वेख्या नहीं। आलसी बंदा दूजा रूप होएगा, दंभी ते पखंडी भी होएगा। जब सतनाम श्री वाहिगुरु। आलसी दा दूसरा रूप दंभी ते पखंडी होएगा, एक रूप स्वर्ग दियां गल्लां करी जाएगा, एक रूप नरक दियां गल्लां करी जाएगा। जब सतनाम श्री वाहिगुरु। जेड़ा दंभी रूप होएगा वह नरक दियां गल्लां सुनाई जाएगा, डराई जाएगा। दूजा रूप आलसी स्वर्ग दियां गल्लां सुनाई जाएगा। पर जिन्हां ने परमेश्वर नूं याद किया, संतां ने दोनों ही रद्द कर दिते। जब सतनाम श्री वो कहन लगे, ना सानू स्वर्ग की चिंता है ते ना सानू नरक की, स्वर्ग की इच्छा नहीं, नरक की चिंता नहीं। जब सतनाम श्री संतन दो राधे, दोनों ही रद्द कर दिते। वो सच बोले, ना सानू स्वर्ग की चिंता है ना सानू ਸਵਰਗ ਦੀ ਇੱਛਾ ਨਾ ਸਾਨੂੰ ਨਰਕ ਦੀ ਚਿੰਤਾ ਹੈ। ਕਿਉਂਕਿ ਆਲਸੀ ਬੰਦੇ ਨੂੰ ਮਨੋਰਥ ਹੀ ਨਹੀਂ ਪਤਾ ਕਿ ਮੇਰਾ ਮਨੋਰਥ ਕੀ ਹੈ। ਜਿਸ ਨੂੰ ਮਨੋਰਥ ਦਾ ਨਹੀਂ ਪਤਾ ਉਸਨੂੰ ਮੰਜ਼ਿਲ ਦਾ ਨਹੀਂ ਪਤਾ। ਆਲਸੀ ਕਮਾਲ ਦਾ ਹੈ, ਕੀ ਕਰਦਾ? ਉਹ ਕਹਿੰਦਾ ਬਿਸਤਰਾ ਕੋਈ ਵਿਛਾਵੇ ਸੌਂ ਮੈਂ ਜਾਵਾਂ। ਇਹ ਆਲਸੀ ਦੀ ਨਿਸ਼ਾਨੀ ਹੈ। ਆ ਵੇਖੋ ਅਸੀਂ ਆਲਸ ਕੱਢਣਾ ਹੈ ਅੱਜ, ਨਹੀਂ ਤਾਂ ਫਿਰ ਜੇ ਨਹੀਂ ਕੱਢਾਂਗੇ ਤਾਂ ਸ਼ਬਦ ਆ ਗਿਆ ਬਿਸਰੰਤ ਹਰ ਗੋਪਾਲ ਹੈ ਜਪ ਸਤਨਾਮ ਸ਼੍ਰੀ ਨਾਨਕ ਤੇ ਪ੍ਰਾਣੀ ਉਦਿਆਨ ਪਰਮਾ। ਭਟਕਦਾ ਫਿਰ ਘਾ ਜਿਵੇਂ ਜੰਗਲ ਵਿੱਚ ਕੋਈ ਭਟਕਦਾ। ਕਹਿੰਦਾ ਬਿਸਰਾ ਕੋਈ ਵੀ ਛਾਵੇ ਤੇ ਸੌ ਮੈਂ ਜਾਵਾਂ। ਕਹਿੰਦਾ ਖਾਣਾ ਕੋਈ ਪਕਾਵੇ ਤੇ ਪਰੋਸੇ ਤੇ ਖਾ ਮੈਂ ਲਵਾਂ। ਕਹਿੰਦਾ ਵੀ ਪਾਠ ਕੋਈ ਕਰੇ ਤੇ ਫਲ ਮੈਂ ਲੈ ਲਵਾਂ। ਕਹਿੰਦਾ ਪਾਠ ਕੋਈ ਕਰੇ ਤੇ ਫਲ ਮੈਂ ਲਵਾਂ। ਕਹਿੰਦੇ ਅਰਦਾਸ ਕੋਈ ਕਰੇ ਤੇ ਕੰਮ ਮੇਰਾ ਸਿੱਧ ਹੋ ਜਾਏ। ਮੈਨੂੰ ਤਾਂ ਲੱਗਦਾ ਹੀ ਇਹੀ ਹੈ, ਇਸੇ ਆਲਸੀ ਕਰਕੇ ਹੀ ਅੱਜ ਅਰਦਾਸਾਂ ਵਿਕਰੀਆਂ ਹਨ, ਇਸੇ ਅਰਦਾਸੀ ਕਰਕੇ ਹੀ ਅੱਜ ਸਾਡੇ ਕੀਰਤਨ ਵਿਕਰੇ ਹਨ, ਇਸ ਆਲਸੀ ਕਰਕੇ ਹੀ ਬਾਣੀ ਵੇਚੀ ਜਾ ਰਹੀ ਹੈ। ਕਿਉਂਕਿ ਉਹ ਆਪ ਆਲਸੀ, ਆਪ ਪਾਠ ਨਹੀਂ ਕਰਦਾ, ਆਪ ਕੀਰਤਨ ਨਹੀਂ ਕਰਦਾ, ਆਪ ਬਾਣੀ ਨਹੀਂ ਪੜ੍ਹਦਾ। ਉਹ ਤਾਂ ਕੀਤਾ ਕਰਾਇਆ ਪਾਠ ਮੰਗਦਾ, ਜਪ ਸਤਨਾਮ ਸ਼੍ਰੀ, ਕੀਤਾ ਕਰਾਇਆ ਪਾਠ ਮੰਗਦਾ, ਉਹ ਤਾਂ ਕੀਤੀ ਕਰਾਈ ਅਰਦਾਸ ਮੰਗਦਾ। ਮੈਨੂੰ ਤਿਉਂ ਲੱਗਦਾ ਜੇ ਉਸਦੇ ਨਾਲ ਪੇਟ ਨਾ ਹੁੰਦਾ ਲੱਗਿਆ ਪਿਆ ਆਲਸੀ ਦੇ, ਤਾਂ ਉਹ ਕਹਿੰਦਾ ਗ੍ਰਾਹੀ ਵੀ ਆਪਣੇ ਮੂੰਹ 'ਚ ਹੋਰ ਕੋਈ ਪਾ ਲਵੇ ਤੇ ਰੱਜ ਮੈਂ ਜਾਵਾਂ ਜਪ ਸਤਨਾਮ ਸ਼੍ਰੀ। ਪਰ ਅਫਸੋਸ ਇਸ ਗੱਲ ਦਾ ਸੀ ਕਿ ਆਲਸੀ ਨੂੰ ਪੇਟ ਲੱਗਿਆ ਹੋਇਆ। ਜੇ ਪੇਟ ਨਾਲ ਨਾ ਲੱਗਿਆ ਹੁੰਦਾ ਤਾਂ ਸੱਚ ਸੀ ਇਸ ਦੇ ਕੋਲ ਮੂੰਹ ਵਿੱਚ ਗ੍ਰਾਹੀ ਪਾਣੀ ਵੀ ਬੜੀ ਔਖੀ ਸੀ। ਇਹ ਜ਼ਰੂਰ ਕਹਿੰਦਾ ਕਿ ਭਾਈ ਗ੍ਰਾਹੀ ਤੂੰ ਆਪਣੇ ਮੂੰਹ ਵਿੱਚ ਪਾ ਲੈ ਤੇ ਰੱਜ ਮੈਂ ਜਾਵਾਂ, ਇਹ ਜ਼ਰੂਰ ਕਹਿੰਦਾ। ਇਹ ਸੱਚ ਹੈ ਕਿਉਂਕਿ ਆਲਸੀ ਹਨੇਰਾ ਚਾਹੁੰਦਾ, ਚਾਨਣਾ ਨਹੀਂ ਚਾਹੁੰਦਾ। ਕਿਉਂਕਿ ਆਲਸੀ ਨੂੰ ਨੀਂਦ ਬੜੀ ਹੁੰਦੀ ਹੈ, ਬਹੁਤ ਨੀਂਦ ਆਏਗੀ। ਨੀਂਦ ਦਾ ਸੰਬੰਧ ਹਨੇਰੇ ਨਾਲ। ਹਰ ਬੰਦਾ ਕਹਿੰਦਾ ਸੌਣ ਲੱਗਿਆਂ ਬਈ ਆ ਬਿਜਲੀ ਪਜਾ ਦਿਓ, ਮੈਂ ਸੌਣਾ ਚਾਹੁੰਦਾ, ਥੋੜ੍ਹੀ ਜਿਹੀ ਲਾਈਟ ਵੱਧ ਜਾਏ ਮੇਰੀ ਨੀਂਦ ਖਰਾਬ ਹੁੰਦੀ ਹੈ। ਆਲਸੀ ਤਮੋ ਗੁਣੀ ਹੈ। ਆ ਜਿਹੜਾ ਪਹਿਲਾ ਹੈ ਨਾ ਤਮੋ ਗੁਣ, ਇਹ ਆਲਸੀ ਦਾ ਹੈ। ਆਲਸੀ ਦੀ ਪੱਕੀ ਨਿਸ਼ਾਨੀ ਹੈ ਜਿੱਥੇ ਉਹ ਆਲਸੀ ਨੀਂਦ ਜ਼ਿਆਦਾ ਲੈਂਦਾ ਹਨੇਰੇ ਨੂੰ ਮੰਗਦਾ, ਉਤਨਾ ਪੇਟੂ ਵੀ ਬੜਾ ਹੁੰਦਾ ਹੈ। ਜੋ ਸਤਨਾਮ ਸ਼੍ਰੀ ਖਾਂਦਾ ਵੀ ਬਹੁਤ ਹੈ। ਆਲਸੀ ਜਿੰਨਾ ਖਾਂਦਾ ਉਹਨਾਂ ਕੋਈ ਵੀ ਨਹੀਂ ਖਾ ਸਕਦਾ, ਇਤਨਾ ਖਾ ਲੈਂਦਾ ਆਲਸੀ ਕਿ ਉਸਨੂੰ ਖਾਧਾ ਹੋਇਆ ਹਜ਼ਮ ਵੀ ਨਹੀਂ ਹੁੰਦਾ। ਇਹ ਸੱਚ ਹੈ, ਜਦੋਂ ਆਲਸੀ ਖਾਂਦਾ ਜਾਂਦਾ, ਆਲਸੀ ਸੌਂਦਾ ਜਾਂਦਾ, ਆਲਸੀ ਹਨੇਰੇ ਨੂੰ ਮੰਗਦਾ ਅਤੇ ਪਰਮਾਤਮਾ ਨੂੰ ਵਿਸਾਰਨ ਵਾਲਾ ਆਲਸੀ ਉਹ ਅੰਧਕਾਰ ਨੂੰ ਮੰਨੀ ਬੈਠਾ ਜਬ ਸਤਨਾਮ ਸ਼੍ਰੀ ਹੈ। ਐਸਾ ਪਾਪੀ ਹੈ। ਆ ਜਿਤਨੇ ਸਿਨੇਮੇ ਬਣੇ ਨੇ, ਮਨੋਰੰਜਨ ਦੇ ਸਾਧਨ ਬੜੇ ਨੇ, ਸਭ ਆਲਸੀ ਦੇ ਪੈਦਾ ਕੀਤੇ ਹੋਏ ਨੇ। ਹਨੇਰੇ ਵਿੱਚ ਮਨੋਰੰਜਨ ਦਾ ਸਾਧਨ ਵੀ ਹਨੇਰੇ ਵਿੱਚ ਮੰਗਦਾ ਜਬ ਸਤਨਾਮ ਸ਼੍ਰੀ। ਐਸਾ ਆਲਸੀ ਪਾਪੀ ਹੈ। ਪਰ ਹੁਣ ਵਿਚਾਰ ਕਰੀਏ ਵੀ ਆਲਸ ਕਿਵੇਂ ਜਾਵੇ, ਉਸਦੀ ਜੁਗਤ ਕੀ ਹੈ। ਆਪਾਂ ਗੱਲਾਂ ਤਾਂ ਹੋਰ ਵੀ ਜ਼ਿਆਦਾ ਕਰ ਸਕਦੇ ਹਾਂ ਆਲਸ ਦੀਆਂ, ਪਰ ਆਪਾਂ ਜੇ ਨੇੜੇ ਕਰ ਲਈਏ ਤਾਂ ਆਪਾਂ ਇਹ ਹੁਣ ਸਮਝੀਏ ਸਤਿਗੁਰ ਜੀ ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਆਲਸ ਗਵਾਉਣ ਦੀ ਜੁਗਤ ਕੀ ਹੈ। ਅੱਜ ਜੁਗਤ ਪਤਾ ਚੱਲ ਜਾਏ, ਉਹ ਜੁਗਤ ਅਪਣਾ ਲਈਏ, ਮੁੜ ਕੇ ਜੀਵਨ ਵਿੱਚ ਆਲਸ ਨਾ ਆਵੇ। ਜੇ ਆਲਸ ਨਹੀਂ ਆਏਗਾ ਤੇ ਪਰਮੇਸ਼ੁਰ ਨਹੀਂ ਵਿਸਰੇਗਾ। ਜਪ ਸਤਨਾਮ ਸ਼੍ਰੀ। ਬਈ ਆਲਸ ਦੀ ਜੁਗਤ ਇੱਕੋ ਇੱਕ ਹੈ, ਗਵਾਉਣ ਦੀ ਇੱਕ ਹੈ, ਇੱਕੋ ਹੀ ਹੈ। ਪਿਆਰ ਨਾਲ ਸਰਵਣ ਕਰੋਗੇ। ਆਲਸ ਗਵਾਉਣ ਦੀ ਜੁਗਤ ਹੈ ਇੰਤਜ਼ਾਰ। ਇੱਕ ਵਾਰੀ ਸਾਰੇ ਜਪੋ ਸਤਨਾਮ ਸ਼੍ਰੀ। ਜੇ ਤੁਹਾਡੇ ਵਿੱਚ ਇੰਤਜ਼ਾਰ ਦੀ ਅਵਸਥਾ ਆ ਜਾਏ, ਆਲਸ ਚਲਾ ਜਾਏਗਾ। ਤੁਸੀਂ ਪੁੱਛੋਗੇ ਕੀ ਗੱਲ, ਪਤਨੀ ਦਾ ਪਤੀ ਘਰ ਨਾ ਆਇਆ ਹੋਵੇ, ਪਰ ਹਰ ਇੰਤਜ਼ਾਰ ਦੇ ਨਾਲ ਪਿਆਰ ਦਾ ਸੰਬੰਧ ਹੈ, ਹਰ ਪਿਆਰ ਦੇ ਨਾਲ ਉਤਸ਼ਾਹ ਦਾ ਸੰਬੰਧ ਹੈ। ਜਪ ਸਤਨਾਮ ਸ਼੍ਰੀ। ਜੇ ਇੰਤਜ਼ਾਰ ਵਿੱਚ ਪਿਆਰ ਨਹੀਂ ਤਾਂ ਇੰਤਜ਼ਾਰ ਵੀ ਨਹੀਂ। ਜੇ ਪਿਆਰ ਵਿੱਚ ਉਤਸ਼ਾਹ ਨੇ ਜਨਮ ਨਹੀਂ ਲਿਆ ਤਾਂ ਫਿਰ ਇੰਤਜ਼ਾਰ ਵੀ ਨਹੀਂ। ਜਪ ਸਤਨਾਮ ਸ਼੍ਰੀ। ਆਲਸ ਨੂੰ ਗਵਾਉਣ ਦਾ ਗੁਣ ਹੈ ਇੰਤਜ਼ਾਰ। ਪਤੀ ਕਰਨਾ ਆਇਆ ਹੋਵੇ, ਪਤਨੀ ਨੂੰ ਨੀਂਦ ਨਹੀਂ ਆਉਂਦੀ। ਕਿੰਨੀਆਂ ਕਿੰਨੀਆਂ ਰਾਤਾਂ ਅਨੀਂਦੀਆਂ ਕੱਟ ਲੈਂਦੀ ਹੈ, ਵਾਰ ਵਾਰ ਬਨੇਰੇ 'ਤੇ ਜਾਂਦੀ ਹੈ, ਵਾਰ ਵਾਰ ਬਨੇਰੇ 'ਤੇ ਜਾਂਦੀ, ਵਾਰ ਵਾਰ ਉਹਨਾਂ ਰਾਹਾਂ 'ਤੇ ਨੈਣ ਵਿਛਾਈ ਬੈਠੀ ਹੈ। ਉਹਨੂੰ ਕੋਈ ਪੁੱਛੇ ਤੇਰਾ ਆਲਸ ਕਿੱਥੇ ਗਿਆ, ਜਪ ਸਤਨਾਮ ਸ਼੍ਰੀ, ਤੇਰੀ ਨੀਂਦ ਕਿੱਥੇ ਗਈ, ਉਹ ਜ਼ਰੂਰ ਕਹੇਗੀ ਮੋਹੇ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ ਬਿਨ ਦੇਖੈ ਗੁਰ ਦਰਬਾਰ। ਉਹ ਆਖੇਗੀ ਪੰਥ ਨਿਹਾਰੇ ਕਾਮਨੀ, ਲੋਚਨ ਭਰੀ ਲੇ ਉਸਾਸਾ, ਉਰ ਨ ਪੀਜੈ ਪਗ ਨ ਖਿਸੈ, ਹਰ ਦਰਸ਼ਨ ਕੀ ਆਸਾ। ਜੇ ਇੰਤਜ਼ਾਰ ਹੈ, ਪਰ ਜਦੋਂ ਇੰਤਜ਼ਾਰ ਹੈ ਤੁਹਾਡੇ ਵਿੱਚ ਆਲਸ ਨਹੀਂ ਆਉਂਦਾ, ਸਾਡੇ ਵਿੱਚ ਆਲਸ ਨਹੀਂ ਆਉਂਦਾ। ਇਹ ਸੱਚ ਹੈ। ਅਸੀਂ ਰੇਲ ਗੱਡੀ ਦੀ ਇੰਤਜ਼ਾਰ ਵਿੱਚ ਖੜ੍ਹੇ ਹੋਈਏ ਅਤੇ ਸਾਡੇ ਵਿੱਚ ਆਲਸ ਨਹੀਂ ਹੁੰਦਾ ਕਿ ਝੱਟ ਹੁੰਦਾ ਕਿ ਅਸੀਂ ਗੱਡੀ ਵਿੱਚ ਬੈਠਣਾ, ਸਟੇਸ਼ਨ ਦੇ ਪਲੇਟਫਾਰਮ 'ਤੇ ਖੜ੍ਹ ਕੇ ਗੱਡੀ ਆਏਗੀ ਵਿੱਚ ਬੈਠ ਜਾਈਏ, ਗੱਡੀ ਆ ਰਹੀ ਹੈ, ਇੰਤਜ਼ਾਰ ਹੈ। ਹਰ ਇੰਤਜ਼ਾਰ ਦੇ ਨਾਲ ਪਿਆਰ ਹੈ, ਆਲਸ ਚਲਾ ਜਾਂਦਾ। ਬੱਚੇ ਦੇ ਪੇਪਰ ਨੇ, ਉਹ ਪਾਸ ਹੋਣਾ ਚਾਹੁੰਦਾ, ਨਤੀਜਾ ਚੰਗਾ ਚਾਹੁੰਦਾ ਕਿ ਉਸ ਨੂੰ ਜੇ ਨਤੀਜੇ ਦੀ ਇੰਤਜ਼ਾਰ ਹੈ ਤਾਂ ਪੜ੍ਹਾਈ ਵਿੱਚ ਕੋਈ ਆਲਸ ਨਹੀਂ ਹੈ। ਜਪ ਸਤਨਾਮ ਸ਼੍ਰੀ। ਜੇ ਉਸ ਨੂੰ ਪਾਸ ਹੋਣ ਦੀ ਇੰਤਜ਼ਾਰ ਨਹੀਂ ਤਾਂ ਉਹ ਪੜ੍ਹਾਈ ਵਿੱਚ ਵੀ ਆਲਸ ਕਰੇਗਾ। ਜਨਮ ਦੇਣ ਵਾਲੀ ਮਾਤਾ ਨੂੰ ਜਨਮ ਪੀੜਾ ਹਨ, ਪਰ ਇੰਤਜ਼ਾਰ ਦੇ ਵਿੱਚ ਭੁੱਲੀ ਬੈਠੀ ਹੈ ਕਿ ਜਿਸ ਜੀਵ ਨੇ ਆਉਣਾ ਉਸ ਦਾ ਇੰਤਜ਼ਾਰ ਹੈ। ਜਪ ਸਤਨਾਮ ਸ਼੍ਰੀ। ਇੱਕ ਜੀਵ ਦੇ ਆਗਮਨ ਦਾ ਇੰਤਜ਼ਾਰ ਹੈ, ਅਜੇ ਉਸ ਦਾ ਮੁੱਖ ਨਹੀਂ ਵੇਖਿਆ, ਉਸ ਦਾ ਸਰੂਪ ਨਹੀਂ ਵੇਖਿਆ, ਪਰ ਇੰਤਜ਼ਾਰ ਹੈ। ਉਸ ਦੇ ਪਿਆਰ ਵਿੱਚ ਜਨਮ ਪੀੜਾ ਬਰਦਾਸ਼ਤ ਵੀ ਕਰੀ ਜਾਂਦੀ ਹੈ, ਪਰ ਇੰਤਜ਼ਾਰ ਵਿੱਚ ਆਲਸ ਨਹੀਂ ਹੈ। ਜਪ ਸਤਨਾਮ ਸ਼੍ਰੀ। ਜਦੋਂ ਉਹੀ ਬੱਚੇ ਨੂੰ ਵੇਖਦੀ ਹੈ ਤਾਂ ਉਸਦੀਆਂ ਜਨਮ ਪੀੜਾਂ ਭੁੱਲ ਜਾਂਦੀਆਂ ਨੇ। ਜਪ ਸਤਨਾਮ ਸ਼੍ਰੀ। ਬੱਚੇ ਦਾ ਮੁੱਖ ਵੇਖ ਕੇ ਹੀ ਜਨਮ ਪੀੜਾਂ ਭੁੱਲ ਜਾਂਦੀਆਂ ਨੇ। ਬੱਚੇ ਆਪਣੇ ਨਤੀਜਾ ਸੁਣ ਕੇ ਹੀ ਮੈਂ ਪਾਸ ਹੋ ਗਿਆ, ਆਪਣੀ ਉਸ ਵਕਤ ਰਾਤਾਂ ਜਿਹੜੀਆਂ ਅਨੀਂਦੇ ਜਾਗੀਆਂ ਹੁੰਦੀਆਂ ਨੇ ਉਹਨਾਂ ਦੇ ਦੁੱਖ ਭੁੱਲ ਜਾਂਦੇ ਨੇ। ਜਪ ਸਤਨਾਮ ਸ਼੍ਰੀ। ਪਤੀ ਦਾ ਘਰ ਆ ਜਾਣਾ, ਪਤੀ ਦਾ ਮੁੱਖ ਵੇਖ ਲੈਣਾ, ਉਹ ਇੰਤਜ਼ਾਰ ਦੀਆਂ ਘੜੀਆਂ ਜੋ ਲੰਘੀਆਂ ਸੀ ਉਹ ਸੁੱਖ ਸਰੂਪ ਹੋ ਕੇ ਜਾਪਣ ਲੱਗ ਪੈਂਦੀਆਂ। ਸੱਚ ਹੈ, ਇੰਤਜ਼ਾਰ ਦਾ ਸੰਬੰਧ ਵੀ ਪਿਆਰ ਨਾਲ ਹੈ। ਸਮਝਣਾ ਪਏਗਾ ਜਿਸ ਦੇ ਇੰਤਜ਼ਾਰ ਵਿੱਚ ਇਹ ਜੀਵ ਖੜ੍ਹਾ ਉਸ ਨਾਲ ਇਸ ਦਾ ਸੰਬੰਧ ਕੈਸਾ ਹੈ। ਜਪ ਸਤਨਾਮ ਸ਼੍ਰੀ। ਇਹ ਸੋਚਣਾ ਪਏ ਜਿਸ ਦੇ ਇੰਤਜ਼ਾਰ ਵਿੱਚ ਹੈ, ਜਦੋਂ ਆਲਸ ਹੀ ਨਹੀਂ ਰਿਹਾ ਉਸ ਨਾਲ ਇਸ ਦਾ ਸੰਬੰਧ ਕੈਸਾ ਹੈ। ਦਾਸ ਨੇ ਕਈ ਵਾਰੀ ਇਹ ਵਿਚਾਰ ਹੁੰਦਾ, ਜਦੋਂ ਸਾਡੇ ਘਰ ਕਿਸੇ ਨੇ ਆਉਣਾ ਹੋਵੇ, ਬੜਾ ਹੀ ਪਿਆਰਾ ਹੋਵੇ, ਬੜਾ ਹੀ ਪਿਆਰਾ ਹੋਵੇ, ਬੜਾ ਹੀ ਪਿਆਰਾ ਮਿੱਤਰ ਹੋਵੇ, ਅਤੇ ਅਸੀਂ ਪਤਾ ਕੀ ਕਰਦੇ ਹਾਂ, ਉਸ ਸਮੇਂ ਤੱਕ ਇੰਤਜ਼ਾਰ ਵਿੱਚ ਬੈਠੇ ਰਹਿੰਦੇ ਹਾਂ। ਇੰਤਜ਼ਾਰ 'ਚ ਬੈਠੇ ਬੈਠੇ ਪਤਾ ਨਾਲ ਇੱਕ ਹੋਰ ਕੰਮ ਕੀ ਕਰਦੇ ਹਾਂ, ਉਸਦੇ ਆਉਣ ਤੋਂ ਪਹਿਲਾਂ ਜਿਹੜੀ ਚੰਗੀ ਤੋਂ ਚੰਗੀ ਵਸਤੂ ਹੁੰਦੀ ਹੈ ਨਾ, ਅਸੀਂ ਕਹਿੰਦੇ ਹਾਂ ਬਹੁਤ ਹੀ ਚੰਗੀ ਹੋਵੇ। ਅਜੇ ਮਿੱਤਰ ਨੂੰ ਨਹੀਂ ਪਤਾ ਜਿਹਨੇ ਆਉਣਾ, ਜਿਹੜੇ ਅਸੀਂ ਆਪਣੇ ਆਪ ਨੂੰ ਚੰਗੀ ਵਸਤੂ ਸਮਝਦੇ ਹਾਂ ਨਾ, ਉਹ ਪਹਿਲਾਂ ਤਿਆਰ ਹੀ ਕਰੀਦੀ ਹੈ, ਉਹ ਤਿਆਰ ਕਰਕੇ ਰੱਖੀ ਦੀ ਹੈ ਕਿ ਮੇਰਾ ਪਿਆਰਾ ਆਏਗਾ, ਇੰਤਜ਼ਾਰ ਖਤਮ ਹੋ ਜਾਏਗੀ, ਮੇਰੇ ਕੋਲ ਬੈਠੇਗਾ ਤਾਂ ਮੈਂ ਇਹ ਭੇਟਾ ਉਸਦੇ ਚਰਨਾਂ ਵਿੱਚ ਰੱਖਾਂਗਾ। ਜੋ ਸਤਨਾਮ ਸ਼੍ਰੀ, ਠੀਕ ਹੈ ਨਾ, ਅਤੇ ਸੱਚ ਹੈ। ਜਦੋਂ ਭੇਟਾ ਰੱਖੀ ਦੀ ਹੈ, ਹੁਣ ਇਹ ਗੱਲ ਇੱਕ ਹੋਰ ਹੈ ਕਿ ਜਿਹੜੀ ਤੁਸੀਂ ਭੇਟਾ ਰੱਖੀ ਹੈ ਉਹ ਪਿਆਰੇ ਨੂੰ ਸਵੀਕਾਰ ਵੀ ਹੋਣੀ ਚਾਹੀਦੀ ਹੈ। ਜਪ ਸਤਨਾਮ ਸ਼੍ਰੀ ਦੇ, ਜਦੋਂ ਸਵੀਕਾਰ ਹੋ ਜਾਏ ਤੁਹਾਡੀ ਰੱਖੀ ਹੋਈ ਭੇਟਾ, ਫਿਰ ਤੁਸੀਂ ਵੇਖਣਾ ਕਿ ਸਾਡੇ ਅਤੇ ਤੁਹਾਡੇ ਵਿੱਚ ਕੀ ਅਵਸਥਾ ਹੁੰਦੀ ਹੈ। ਅਤੇ ਫਿਰ ਮੈਂ ਸੱਚ ਕਹਿ ਦਿਆਂ, ਪਰਮਾਤਮਾ ਨਾਲ ਪਿਆਰ ਹੋ ਜਾਏ, ਉਸ ਦੀ ਇੰਤਜ਼ਾਰ ਹੋ ਜਾਏ। ਜਪ ਸਤਨਾਮ ਸ਼੍ਰੀ, ਜਿਹੜੇ ਪਿਆਰ ਪਰਮਾਤਮਾ ਨਾਲ ਪਿਆਰ ਹੋ ਜਾਏ, ਉਸ ਦੀ ਇੰਤਜ਼ਾਰ ਹੋ ਜਾਏ, ਉਸ ਦੀ ਇੰਤਜ਼ਾਰ ਵਿੱਚ ਯਾਦ ਰਹੇ, ਹਰ ਸਮੇਂ ਉਸਦੀ ਯਾਦ ਰਹੇ, ਉਸ ਦੀ ਯਾਦ ਵਿੱਚ ਮੈਂ ਸੱਚ ਆਖਾਂਗਾ, ਅਤੇ ਯਾਦ ਕਰਨ ਵਾਲਾ ਪਤਾ ਕੀ ਸੋਚੇਗਾ, ਸਭ ਤੋਂ ਅਮੋਲਕ ਵਸਤੂ ਮੇਰੇ ਪ੍ਰਾਣ ਹਨ, ਹੇ ਪਿਆਰੇ ਜੇ ਤੂੰ ਮੇਰੇ ਕੋਲ ਆ ਜਾਵੇਂ ਤਾਂ ਮੈਂ ਸਭ ਤੋਂ ਪਹਿਲਾਂ ਮੈਂ ਆਪਣੀ ਪ੍ਰਾਣਾਂ ਦੀ ਭੇਟਾ ਤੇਰੇ ਅੱਗੇ ਕਰ ਦਿੰਦਾ। ਇਹ ਕਹਿਣ ਨਾਲ ਗੱਲ ਨਹੀਂ ਹੈ। ਔਰ ਜਿਹੜਾ ਹੁਣ ਪ੍ਰਾਣ ਭੇਟ ਕਰਨ ਲੱਗਿਆ, ਕਦੇ ਕੋਈ ਸੋਚ ਸਕਦਾ ਹੁਣ ਆਲਸੀ ਹੋਏਗਾ? ਜੇ ਕੋਈ ਸਤਨਾਮ ਸ਼੍ਰੀ ਵਾਹਿ, ਕੋਈ ਸੋਚ ਸਕਦਾ? ਹੇ ਪ੍ਰਭੂ ਕਿਰਪਾ ਕਰੋ, ਕੀੜੀ ਦੇ ਘਰ ਭਗਵਾਨ ਆਇਆ, ਮੇਰੇ ਪ੍ਰਾਣ ਹੀ ਤੁਹਾਡੇ ਚਰਨਾਂ ਵਿੱਚ ਹਾਜ਼ਰ ਹਨ, ਪ੍ਰਾਣ ਹੀ ਸਵੀਕਾਰ ਕਰੋ। ਪਰ ਜਿਸ ਦਾ ਪਿਆਰ ਹੈ, ਅਤੇ ਮੇਰਾ ਪਿਆਰਾ ਪਤਾ ਕੀ ਕਹਿੰਦਾ, ਪ੍ਰਾਣ ਵੀ ਉਸੇ ਦੇ ਸਵੀਕਾਰ ਹੋਣਗੇ ਜਿਸ ਨੇ ਪਿਆਰੇ ਦੇ ਹੁਕਮ ਨੂੰ ਸੁਣਿਆ, ਸਮਝਿਆ ਅਤੇ ਮੰਨਿਆ ਹੈ। ਜਪੋ ਸਤਨਾਮ ਸ਼੍ਰੀ, ਉਹ ਪ੍ਰਾਣ ਸਵੀਕਾਰ ਕਰਦਾ ਹੈ, ਉਹ ਭੇਟਾ ਸਵੀਕਾਰ ਹੁੰਦੀ ਹੈ ਜਿਸ ਦੇ ਅੱਗੇ ਰੱਖ ਰਹੇ ਹਾਂ ਕਿ ਸਿਰਫ ਭੇਟਾ ਹੀ ਰੱਖ ਰਹੇ ਹਾਂ ਕਿ ਕੀ ਉਸਦਾ ਹੁਕਮ ਵੀ ਮੰਨੀਦਾ ਹੈ। ਇੱਕ ਗੱਲ ਹੋਰ, ਜਿਵੇਂ ਪਿਆਰੇ ਦੀ ਇੰਤਜ਼ਾਰ ਹੈ, ਹੁਣ ਪਿਆਰੇ ਦੀ ਇੰਤਜ਼ਾਰ ਲਈ ਪਿਆਰ ਪਾਉਣ ਲਈ ਜੁਗਤ ਕੀ ਹੈ? ਜਪ ਸਤਨਾਮ ਸ਼੍ਰੀ। ਹੁਣ ਜਿਸ ਪਿਆਰੇ ਦੇ ਇੰਤਜ਼ਾਰ ਲਈ ਅਸੀਂ ਪ੍ਰਾਣ ਭੇਟਾ ਕਰਨਾ ਚਾਹੁੰਦੇ ਹਾਂ, ਉਸ ਪਿਆਰੇ ਦੇ ਪਿਆਰ ਲਈ ਉਸਦੇ ਪਿਆਰ ਨੂੰ ਪਾਉਣ ਦੀ ਜੁਗਤ ਕੀ ਹੈ? ਅਤੇ ਸੱਚ ਮੈਂ ਆਖਦੇ ਹਾਂ ਕਿ ਜਿਸ ਨੂੰ ਹਰ ਸਮੇਂ ਮੌਤ ਦੀ ਇੰਤਜ਼ਾਰ ਹੈ ਉਹ ਵੀ ਆਲਸੀ ਨਹੀਂ ਹੈ। ਜਪ ਸਤਨਾਮ ਸ਼੍ਰੀ। ਜਿਹਨਾਂ ਨੂੰ ਮੌਤ ਦੀ ਇੰਤਜ਼ਾਰ ਨਹੀਂ ਉਹ ਆਲਸੀ ਨੇ, ਜਿਹਨਾਂ ਨੂੰ ਮੌਤ ਦੀ ਇੰਤਜ਼ਾਰ ਰਹਿੰਦੀ ਹੈ ਉਹ ਚੇਤੇ ਰੱਖਦੇ ਨੇ, ਜਿਹਨਾਂ ਨੂੰ ਮੌਤ ਦੀ ਇੰਤਜ਼ਾਰ ਹੈ ਉਹ ਪ੍ਰਭੂ ਦੀ ਬੰਦਗੀ ਕਰਦੇ ਨੇ, ਜਿਹਨਾਂ ਨੂੰ ਮੌਤ ਦੀ ਇੰਤਜ਼ਾਰ ਹੈ ਤਾਂ ਉਹ ਫਿਰ ਪਿਆਰ ਵੀ ਕਰਦੇ। ਮੌਤ ਦੀ ਇੰਤਜ਼ਾਰ ਹੈ ਜੇ ਚੇਤੇ ਹੈ, ਉੱਥੇ ਆਲਸ ਕੋਈ ਨਹੀਂ ਹੈ, ਸੱਚਮੁੱਚ ਫਿਰ ਉਹ ਆਲਸੀ ਨਹੀਂ ਹੁੰਦਾ ਜਿਸ ਨੂੰ ਮੌਤ ਦੀ ਇੰਤਜ਼ਾਰ ਹੈ। ਰਾਜੇ ਜਨਕ ਨੇ ਸੁਖਦੇਵ ਮੁਨੀ ਨੂੰ ਗਿਆਨ ਦੇਣ ਲੱਗਿਆਂ ਇੱਕ ਗੱਲ ਆਖੀ, ਹੇ ਸੁਖਦੇਵ ਮੁਨੀ, ਤੂੰ ਇਸ ਸ਼ਹਿਰ ਦਾ ਇੱਕ ਚੱਕਰ ਲਗਾ ਕੇ ਆ। ਸੁਖਦੇਵ ਮੁਨੀ ਰਾਜੇ ਜਨਕ ਦੇ ਕਹਿਣ 'ਤੇ ਉਸ ਸ਼ਹਿਰ ਦਾ ਚੱਕਰ ਲਗਾਉਣ ਚਲਾ ਗਿਆ। ਜਦੋਂ ਪੂਰਾ ਚੱਕਰ ਲਗਾ ਕੇ ਆਇਆ, ਰਾਜੇ ਜਨਕ ਨੇ ਪੁੱਛਿਆ, ਹੁਣ ਤੇਰੀ ਅਵਸਥਾ ਕੀ ਹੈ? ਆਖਣ ਲੱਗਿਆ, ਮੈਂ ਸ਼ਹਿਰ ਵਿੱਚ ਬਹੁਤ ਕੁਛ ਦੇਖਿਆ, ਮੈਂ ਬੜੀਆਂ ਖੇਲਾਂ ਵੇਖੀਆਂ, ਲੋਕ ਹੱਸਦੇ ਵੇਖੇ, ਮੈਂ ਲੋਕ ਨੱਚਦੇ ਟੱਪਦੇ ਵੇਖੇ, ਮੈਂ ਸ਼ਹਿਰ ਦੀਆਂ ਸਾਰੀਆਂ ਰੌਣਕਾਂ ਨੂੰ ਵੇਖਿਆ। ਮੈਂ ਸ਼ਹਿਰ ਦੇ ਵਿੱਚ ਜੰਮਦੇ ਜੀਵ ਵੇਖੇ, ਮਰਦੇ ਵੀ ਵੇਖੇ। ਮੈਂ ਮੁਰਦੇ ਵੀ ਵੇਖੇ, ਹਾਹਾਕਾਰ ਵੀ ਵੇਖੀ, ਪੁਕਾਰਾਂ ਵੀ ਵੇਖੀਆਂ। ਮੈਂ ਸ਼ਹਿਰ ਵਿੱਚ ਠੱਗੀਆਂ ਹੁੰਦੀਆਂ ਵੀ ਵੇਖੀਆਂ ਅਤੇ ਸ਼ਹਿਰ ਵਿੱਚ ਭਗਤੀ ਦੇ ਭਗਤਾਂ ਵੱਲੋਂ ਉਪਰਾਲੇ ਵੀ ਵੇਖੇ। ਰਾਜੇ ਜਨਕ ਨੇ ਕਿਹਾ, ਤੇਰੀ ਕੀ ਅਵਸਥਾ ਹੈ ਸੁਖਦੇਵ ਮੁਨੀ, ਹੁਣ ਤੇਰੀ ਕੀ ਅਵਸਥਾ ਹੈ? ਕਹਿਣ ਲੱਗਿਆ, ਮੇਰਾ ਮਨ ਇਸ ਸ਼ਹਿਰ ਦੇ ਜੋ ਖੇਲਾਂ ਵਾ ਉਹਨਾਂ ਖੇਲਾਂ ਵਿੱਚ ਮਸਤ ਹੋ ਗਿਆ। ਕਹਿੰਦੇ, ਤੇਰਾ ਮਨ ਖੇਲਾਂ ਵਿੱਚ ਮਸਤ ਹੋ ਗਿਆ ਅਤੇ ਹੁਣ ਤੇਰਾ ਮਸਤ ਮਨ ਦੀ ਕੀ ਅਵਸਥਾ ਹੈ? ਜਪ ਸਤਨਾਮ ਸ਼੍ਰੀ ਵਾਹਿਗੁਰੂ। ਕਹਿੰਦੇ, ਉਹਨਾਂ ਵਿੱਚ ਹੀ ਉਰਜ ਗਿਆ। ਉਰਜਣ ਤੋਂ ਬਾਅਦ ਤੇਰੀ ਕੀ ਅਵਸਥਾ ਹੈ? ਕਹਿੰਦੇ, ਮੈਂ ਉਸੇ ਨੂੰ ਹੀ ਸੱਚ ਮੰਨ ਲਿਆ। ਜਪ ਸਤਨਾਮ ਸ਼੍ਰੀ ਵਾਹਿਗੁਰੂ। ਕਿਉਂ ਮੰਨਿਆ ਸੱਚ? ਮੈਨੂੰ ਉਹਨਾਂ ਵਿੱਚ ਸੁੱਖ ਵੀ ਜਾਪੇ ਹਨ। ਮੈਂ ਆਪਣੇ ਆਪ ਨੂੰ ਸਮਝ ਨਹੀਂ ਸਕਿਆ ਕਿ ਮੈਂ ਉੱਧਰ ਕਿਉਂ ਫਸ ਗਿਆ ਹਾਂ। ਰਾਜੇ ਜਨਕ ਨੇ ਬੁਲਾਇਆ, ਦੂਸਰਾ ਦਿਨ ਆ ਗਿਆ। ਕਹਿੰਦੇ, ਇੱਕ ਦੀਵਾ ਹੈ, ਦੀਵੇ ਵਿੱਚ ਤੇਲ ਭਰ ਦਿੱਤਾ ਅਤੇ ਸੁਖਦੇਵ ਮੁਨੀ ਦੇ ਹੱਥ ਵਿੱਚ ਫੜਾ ਦਿੱਤਾ। ਮਗਰ ਹੀ ਇੱਕ ਬੰਦਾ ਤਲਵਾਰ ਲੈ ਕੇ ਮਗਰ ਤੋਰ ਦਿੱਤਾ, ਨੰਗੀ ਤਲਵਾਰ ਲੈ ਕੇ ਆਖਿਆ, ਸ਼ਹਿਰ ਦਾ ਚੱਕਰ ਲਗਾ ਕੇ ਆ ਦੀਵਾ ਫੜ ਕੇ ਵੇਖੀ, ਇੱਕ ਤੇਲ ਦਾ ਤੁਪਕਾ ਵੀ ਧਰਤੀ 'ਤੇ ਨਾ ਡਿੱਗੇ। ਜੇ ਤੇਲ ਦਾ ਤੁਪਕਾ ਡਿੱਗ ਗਿਆ ਤਾਂ ਇਹ ਤਲਵਾਰ ਦੇ ਨਾਲ ਤੇਰਾ ਸਿਰ ਕੱਟ ਦਿੱਤਾ ਜਾਏਗਾ। ਹੁਣ ਸੁਖਦੇਵ ਮੁਨੀ ਸਾਰੇ ਸ਼ਹਿਰ ਦਾ ਚੱਕਰ ਲਗਾ ਕੇ ਆ ਗਿਆ, ਇੱਕ ਤੇਲ ਦਾ ਤੁਪਕਾ ਵੀ ਨਹੀਂ ਡਿੱਗਿਆ। ਰਾਜੇ ਜਨਕ ਨੇ ਪੁੱਛਿਆ, ਹੁਣ ਕੀ ਤੂੰ ਵੇਖਿਆ? ਜਪੁ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਤੂੰ ਸ਼ਹਿਰ ਵਿੱਚ ਕੀ ਵੇਖਿਆ? ਕਹਿੰਦੇ, ਤੁਹਾਨੂੰ ਵੇਖਣ ਦੀ ਚੇਤੇ ਸੀ, ਮੈਨੂੰ ਮੌਤ ਚੇਤੇ ਸੀ। ਜਪੁ ਸਤਨਾਮ ਸ਼੍ਰੀ। ਜੇ ਮੈਂ ਇੱਕ ਅੱਖ ਦੀ ਪਲਕ ਇੱਕ ਵਾਰੀ ਦੂਸਰੇ ਪਾਸੇ ਵੇਖਣ ਵਿੱਚ ਲਾ ਦਿੱਤੀ ਤਾਂ ਤੇਲ ਡੁੱਲ ਜਾਏਗਾ। ਜੇ ਤੇਲ ਦਾ ਤੁਪਕਾ ਡੁੱਲ ਗਿਆ ਮਗਰ ਤਲਵਾਰ ਵਾਲਾ ਮੇਰੀ ਗਰਦਨ ਕੱਟ ਦੇਗਾ। ਮੈਨੂੰ ਮੌਤ ਦਾ ਡਰ ਸੀ ਅਤੇ ਇਸ ਦੀਵੇ ਨਾਲ ਪਿਆਰ ਹੋ ਗਿਆ। ਜਪੁ ਸਤਨਾਮ ਸ਼੍ਰੀ ਵਾਹਿਗੁਰੂ। ਮੈਨੂੰ ਮੌਤ ਦੀ ਇੰਤਜ਼ਾਰ ਸੀ, ਧਿਆਨ ਮੇਰਾ ਦੀਵੇ ਵਿੱਚ ਟਿਕ ਗਿਆ। ਮੇਰੀ ਮੌਤ ਦੀ ਇੰਤਜ਼ਾਰ ਸੀ, ਧਿਆਨ ਮੇਰਾ ਇਸ ਦੀਵੇ ਦੇ ਤੇਲ ਵਿੱਚ ਟਿਕ ਗਿਆ। ਰਾਜਾ ਜਨਕ ਬੋਲੇ, ਜੇ ਹਰ ਸਮੇਂ ਤੈਨੂੰ ਮੌਤ ਦਾ ਇੰਤਜ਼ਾਰ ਰਹੇ ਤਾਂ ਧਿਆਨ ਤੇਰਾ ਪਰਮਾਤਮਾ ਵਿੱਚ ਟਿਕ ਜਾਏ। ਜਪੁ ਸਤਨਾਮ ਸ਼੍ਰੀ। ਫਿਰ ਤੇਰਾ ਧਿਆਨ ਪਰਮਾਤਮਾ ਵਿੱਚ ਟਿਕ ਸਕਦਾ ਜੇ ਹਰ ਸਮੇਂ ਤੈਨੂੰ ਮੌਤ ਦਾ ਇੰਤਜ਼ਾਰ ਰਹੇ। ਅਤੇ ਫਿਰ ਤਾਂ ਸੱਚ ਗੱਲ ਆ ਗਈ ਸਾਹਮਣੇ। ਕੀ ਸੱਚ ਗੱਲ ਸਾਹਮਣੇ ਆਈ? ਜਿੱਥੇ ਮੌਤ ਦੀ ਇੰਤਜ਼ਾਰ ਹੈ ਉੱਥੇ ਪਿਆਰ ਹੈ, ਜਿੱਥੇ ਇੰਤਜ਼ਾਰ ਹੈ ਉੱਥੇ ਪਿਆਰ ਹੈ। ਜੇ ਪਿਆਰੇ ਦੀ ਇੰਤਜ਼ਾਰ ਰਹੇ ਤਾਂ ਪਿਆਰੇ ਦਾ ਪਿਆਰ ਰਹੇਗਾ। ਪਿਆਰੇ ਦੀ ਇੰਤਜ਼ਾਰ ਵਿੱਚ ਪਿਆਰੇ ਦਾ ਪਿਆਰ ਹੈ। ਸੱਚਮੁੱਚ ਬੜਾ ਹੀ ਪਿਆਰਾ ਹੈ, ਪਿਆਰੇ ਦਾ ਪਿਆਰ ਵੀ ਬੜਾ ਪਿਆਰਾ ਹੈ। ਅਤੇ ਫਿਰ ਇਹ ਗੱਲ ਯਕੀਨ ਕਰਕੇ ਜਾਣਾ, ਜਿਹੜੇ ਬ੍ਰਹਮ ਨਾਲ ਪਿਆਰ ਕਰਦੇ ਨੇ, ਬ੍ਰਹਮ ਦੀ ਇੰਤਜ਼ਾਰ ਕਰਦੇ ਨੇ, ਇਹੋ ਪਿਆਰ ਹੀ ਉਹਨਾਂ ਲਈ, ਪਿਆਰੇ ਦਾ ਪਿਆਰ ਹੀ, ਬ੍ਰਹਮ ਦਾ ਪਿਆਰ ਹੀ ਉਹਨਾਂ ਲਈ ਪਰਮ ਧਨ ਹੈ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਸ਼ਬਦ ਮੈਂ ਕਿਉਂ ਵਰਤਿਆ? ਪਰਮ ਧਨ, ਧਨ ਤਾਂ ਬਹੁਤ ਸੁਣੇ ਨੇ, ਪਰ ਇਹ ਐਸਾ ਪਰਮ ਧਨ ਹੈ ਜਿਹੜਾ ब्रह्म दी इंतजार विच प्यार करदा है, ये उस दे लई परम धन है। संसार दा कोई धन भी उस प्यारे दी इंतजार तो उसनू प्यार करन वाले नू नहीं हटा सकता, कोई लोभ उसनू परे नहीं हटा सकता। जब सतनाम श्री वाहिगुरु वो अपने आप नू कुर्बान कर देगा, लेकिन प्यारे दी इंतजार ते प्यारे दा प्यार नहीं छड़दा। जप सतनाम श्री वो कह रहे है, हे काम तू मेरा सारा मांस खा लिया है, कोई गल नहीं, तू मेरा सारा मांस कला कला खा गया। हे काम बाबा फरीद कहंदे ने, तू सारा मांस खा गया, मैं तेरे ते गिला नहीं कीता, पर मेरिया हुण अखां नू ना छेड़ी, मैनू अजे भी प्यारे दी इंतजार है। जप सतनाम श्री मैनू अजे भी प्यारे दी इंतजार है। कागा करंग ढंडोलिया सगला खाया मास, ए दोए नैना मत छूयो फिर देखण की आस। अजे मैनू प्यारे दी इंतजार है। उन्होंने कोल जे सब तो कीमती कोई खजाना है तो यह प्यार है, यह उही परम धन है। प्यारे दी इंतजार विच कीता होया प्यार ही प्यारे लई परम धन है। लेकिन जे अगर कोई प्यारे नू जान लवे, जप सतनाम श्री वाहे, जिन्हां ने प्यारे दी इंतजार दे विच प्यारे दी महिमा नू जानिया, गुणा नू जानिया, उन्हां गुणा दी याद जो है, जिन्हां ने प्यारे दी इंतजार दे विच प्यार पा के गुणा नू जान लिया, गुण भी गाई जांदे हन ते इंतजार भी करी जांदे हन, प्यार भी करी जांदे हन, उन्हां दा ये परम जीवन है। जप सतनाम श्री वाहे, भी जीवंदे तां सारे होणगे कहिंदे ने, पर ऐसा जीवन कोई जींदा है जिहड़ा प्यारे दी इंतजार विच प्यारे दे गुण गाई जांदा है। जप सतनाम श्री वाहे, जिसनूं इउं लगदा है कि जिधर भी नज़र मरदा है उसनूं इउं लगदा है कि हर परमात्मा दी बनाई हुई रचना प्यारे नूं याद कर रही है, वो आप कहिंदा है, पत्ते पत्ते नूं कहिंदा है, तुसीं भी याद कर रहे हो, मैं भी याद कर रहा, हर बनस्पति दे खेड़े नूं कहिंदा है, तुहाडे खेड़े विच भी याद है, तुसीं याद तुहाडे खेड़े विच है ते मैनूं भी याद है। सतगुरु नानक कहिंदे ने बबीहे नूं याद है, हे माता बबीहा बोली जांदा है सौंदा नहीं, माता बबीहा बोली जांदा है सौंदा नहीं, इउं लगदा है इस नूं भी मेरे वांगू सजण दा विछोड़ा जापदा है, सजण दी याद विच बोल रहा है। जे अगर बबीहा नहीं सुन सकदा, माता तेरा बेटा नानक किवें सौं जाए। सतनाम बबीहे दी याद परम जीवन है। परम जीवन वाला कोई जा रहा है, बड़ी सुरीली आवाज़ सुनी, मस्त हो गया, मस्त आवाज़ सुन के उपर वेखदा है, एक पंछी नू वेख्या, पंछी नू वेखे परम जीवन वाला जो परमात्मा दी इंतजार विच प्यार पाई बैठा है, उसका रोम रोम गुण गा रहा है, उसका श्वास श्वास गुण गा रहा है, कहिंदा है तेरी आवाज़ तो बड़ी सुरीली है, बड़ी मिठड़ी है, जिस आवाज़ ने मेरा मन मोह लिया है, पर मैनू तू ये दस तेरा रंग क्यों काला हो गया। जब सतनाम श्री काली कोयल तू कित गुण काली, ए काली कोयल तेरी आवाज़ बड़ी मिठी है, सुरीली है, कोयल बड़ी मस्त कर दिंदी है तेरी आवाज़, पर हे पंछी तेरा रंग क्यों काला हो गया। जब सतनाम श्री वाहे, अपने ही अनुभव परम जीवन वाला ये दरवेश फकीर कह रहा है, मैं समझ गया, मैं समझ गया, तू भी अपने प्रीतम ते सजन दी याद विच गीत गा रही है ते तेरे अंदर भी सजन दा इतना बैराग है, इतना बैराग है, उसकी याद कर करके तू अपना रंग काला कर लिया। जप सतनाम श्री अरसी गुण गाउंदियां गाउंदियां जदों पुछण तुर पिया सचमुच जिसने खोजण तुर पिया जेड़ा इस खोज विच निकलदा है संसार बेशक समझदा होवे दुख है पर मेरी समझ विच ए परम सुख है। जप सतनाम श्री मेरी समझ दे विच ए परम सुख है, इस तो वड्डा कोई सुख नहीं है। होर सारियां खोजां विच दुख ने, होर सारियां खोजां विच दुख ने, पर इत्थे परम सुख है। ये ठीक है, जदों मैनू प्यारे नाल प्यार हो जाए, प्यारे नाल प्यार हो जाए, फिर प्यार हो गया वेखी दा घड़ा तां कच्चा है, दरिया विच जा रहा है, घड़ा तां कच्चा सी पर उस वक्त तां उसनूं कच्चा भी नज़र नहीं आया। जब सतनाम श्री वाहिगुरु उस घड़े ते बैठ के कोई प्रेम दा दीवाना जा रहा है, जप सतनाम श्री वाहिगुरु, पर यह ओही जान सकदा उसके हिरदे विच की है। खोज नूं तुरिया जप सतनाम श्री वाहिगुरु, उसका कच्चा घड़ा उसके लिए परम सुख बनिया बैठा है। जप सतनाम श्री वाहिगुरु यह नहीं जानता कि इस कच्चे घड़े ने संसार की नज़र विच दुख है, उस वक्त उसते की बीतती वही जानता है। जब सतनाम श्री वही जानता है, सचमुच वही जानता है। इसका भाव है कि जेड़ा ब्रह्म की खोज विच निकलता है अपने आप नहीं हो सकती, उन्होंने कोल पूछना पैंदा जिन्होंने खोज लिया। जब सतनाम श्री उन्होंने पूछना पैंदा है, साढ़े कोल दबिया होया खजाना होवे पुछ लिए बई खजाना पुट्टण तक तां कोई कष्ट है, पर जे खजाना मिल गया तो फिर परम सुख है। जब सतनाम श्री फिर परम सुख है। और खोजदे खोजदे कुछ समा लग सकता है, कुछ कष्ट आ सकता है, तो जो खोज पूरी होगी तो खोजी तो चोजी मिल गया तो फिर परम सुख है। जब सतनाम श्री परम सुख है। हुण खोज विच आलस नहीं हो सकता, खोज विच आलस नहीं हो सकता। गुण गाउण दे विच जे सचमुच प्यारे दी इंतजार है, जे परम जीवन वाल कोई तुर पिया ते आलस नहीं है, नहीं आलस है। वेखिया साधु भी खोज करता है, जेड़ा परमेश्वर की खोज भी निकल रहा साधना कर रहा वह साधु है। वो सतनाम श्री वाहिगुरु वो साधु है, तो साधु जिथे बैठता है वह थान सुहंदा है। जेड़ा खोज नहीं करता, जिसने परमेश्वर की प्यार लिए साधना नहीं की, तो साहिब कहते ने वह वसदे शहर में रहा है, बेशक उसने उसको सच मनिया होया लेकिन वह उजाड़ है। जब सतनाम श्री वह झूठ है, वह भयंकर जंगल है। वह साधु है जो साधना कर रहे है, वह साधु है जो साधना कर रहे है। जिसने ब्रह्म तक पहुंच कर ली है वह संत है। जब सतनाम श्री जिसने ब्रह्म तक पहुंच कर ली है वह संत है, और जिसने ब्रह्म दे बारे जान रहा वह ज्ञानी है, जिसने ब्रह्म नू ही पा लिया ब्रह्म ज्ञानी है। जब सतनाम श्री जेड़ा एक आत्मक जीवन देण वाले प्रभु की सिफ सलार नाम रूपी जल विच टिकया होया है, उसे ने ही ब्रह्म की पहचान की है, वही ब्राह्मण है। पर इत्थे विचारना पेगा इस दे साधन कई प्रकार दे ब्रह्म नू पहचानने वास्ते मनुखा ने बनाए हैं, पर यह विचार करना पेगा कि जेड़े साधन बनाए हैं, हर साधन बनाने वाले नू ये सोचना पेगा कि जेडे मैं साधन बनाए हैं परमात्मा की ब्रह्म की पहचान करने वास्ते की इन्हां साधना तो नतीजा की है, इन्हां साधना तो प्राप्ति की है। किधर ऐसा तो नहीं मैं कलर खेती नूं पानी तो नहीं देई जांदा, किधर ऐसा तो नहीं कलर खेती नूं पानी देई जांदा ते कलर खेती चो कुछ मैनूं मिलना ही नहीं, किधर ऐसा तो नहीं कि मैं ऐसे साधन वरती जाना कि जिवें कलर खेती नूं पानी देण वाले हन। मनुख ने बड़े साधन बनाए ने, कोई पहचान करने वास्ते पुठा लटक गया है, कोई पहचान करने वास्ते कलाते पारते खलो गया है, कोई पहचान करने वास्ते धूनिया तपाई बैठा है, कोई पहचान करने वास्ते जल तारे कर रहा है, कोई पहचान करने वास्ते जंगलों में घूमता फिरता है। नतीजा की है जप सतनाम श्री वाहिगुरु की। ऐसी गल तो नहीं कि जीवन अमोलक है, ये जीवन अमोलक असी इस प्रकार जाया तो नहीं हो रहा जिमें कलर खेती नूं दिता होया पानी जाया हो रहा जप सतनाम श्री वाहिगुरु। दूसरी गल ये जानना होएगा तेरे साधन तो बाद तेरे विचार कैसे हैं। हाँ, विचार अंदर दे लुके हुए ख्याल बेशक मनुख का यतन है ब्रह्म की पहचान करनी, ब्रह्म नूं जानना ठीक है, आलसता हुण नहीं है, तुर पिया ब्रह्म की पहचान करन वास्ते। मैं उस अवस्था विच विचार कर रहा जिथे आलस खत्म होने तो बाद हुण इंतजार है, प्यार है, लेकिन साधना दे विच कोई अंतर है जप सतनाम श्री वाहिगुरु। ये तो बड़ी खुशी की गल हो गई, कोई कोई ब्रह्म वल तुर पिया, ये बड़ी प्रसन्नता की गल है कोई तुर पिया ब्रह्म वल। पर लेकिन ब्रह्म की पहचान करने वास्ते, ब्रह्म प्राप्त करने वास्ते साधन की हैं वह भी विचारने पैणगे। विचार की हैं कि तेरे ऐसे विचार तो नहीं कि जिमें गारे की दीवार नूं कोई चूने का पलस्तर थपी जाए जप सतनाम श्री वाहिगुरु। कच्ची गारे की दीवार होवे उपर पलस्तर थपी जावे चूने ते सीमट का, भला वह दीवार खड़ जाएगी? कद ऐसा तो नहीं यतन तो तू ब्रह्म नूं पाउण दा कर रहे हैं, पर तेरे ख्याल ऐसे तो नहीं, ऐडे कच्चे ख्याल तो नहीं तेरे जिस कचियाई करके उपरों तो बेशक तू दिखावा पलस्तर का कर रहे हैं, चंगे विचारों का कर रहे हैं, लेकिन बुनियादी तौर पर तेरी अंदर नीह ही हिली होवे जप सतनाम श्री। बुनियादी तौर पर तेरे अंदर कचियाई होवे फिर तेरे दिखावे दे नाल ब्रह्म नहीं मिल सकता जप सतनाम श्री। कच्ची दीवार के उपर पलस्तर करन दे नाल दीवार नहीं रुक सकती, नहीं खड़ी हो सकेगी। अगला सवाल आ जाता है, कई सोचते ने ब्रह्म नूं पाउण वास्ते ब्रह्म की पूजा चाहिए है जप सतनाम श्री। हुण ये भी विचार करना पेगा तेरे पूजा का ढंग की है, ढंग की है। एक बारी सारे जप सतनाम श्री। बई जे अगर मैं पूजा तो करी जावां जिसका मैं पुजारी हाँ पर मैं उसकी गल ना मना तो पूजा का लाभ नहीं है। जिस की मैं पूजा कर रहा वह मैनू कवे कि तू नशा ना पी, माड़े कर्म ना कर, तो मैं कह नहीं मैं तेरे ते फुलां की बरखा तो जरूर करांगा लेकिन मैं नशा भी जरूर लवांगा। मैं कह मैं तेरिया आरतियां भी जरूर उतारांगा तो लेकिन मंदे कर्म भी जरूर करांगा। मैं कही जावा मैं हर तरह के संसार के साधन लिया के तेरे चरणों में भेटा कर देंगा लेकिन मैं इस साधन कमाउण का ढंग जीवन नूं दुख दे के मैं वह नहीं बंद कर सकता जब सतनाम श्री वाहिगुरु। मैं भोजन तो बड़े बड़े करवा देंगा, बड़े बड़े लंगर चला देंगा लेकिन मैं गरीब का खून चूसना बंद नहीं कर सकता। गुरु नानक ने कह दिता ਇਹ ਮਲਕ ਭਾਗੋ ਤੇਰਾ ਪ੍ਰਸ਼ਾਦਾ ਮੈਂ ਨਹੀਂ ਛਕ ਸਕਦਾ ਜਬ ਸਤਨਾਮ ਸ਼੍ਰੀ ਵਾਹਿਗੁਰੂ ਤੇਰਾ ਢੰਗ ਹੈ ਪੂਜਣ ਦਾ ਮਲਕ ਭਾਗੋ ਤੇਰਾ ਢੰਗ ਹੈ ਪੂਜਣ ਦਾ ਦਿਖਾਵੇ ਦੇ ਤੌਰ 'ਤੇ ਤੂੰ ਬ੍ਰਹਮ ਨੂੰ ਖੁਸ਼ ਕਰਨਾ ਚਾਹੁੰਦਾ ਦਿਖਾਵੇ ਦੇ ਤੌਰ 'ਤੇ ਸੰਸਾਰ ਨੂੰ ਖੁਸ਼ ਕਰਨਾ ਚਾਹੁੰਦਾ ਲੇਕਿਨ ਤੇਰੇ ਪ੍ਰਸ਼ਾਦੇ ਵਿੱਚ ਉਹਨਾਂ ਗਰੀਬਾਂ ਦਾ ਚੂਸਿਆ ਹੋਇਆ ਖੂਨ ਹੈ ਮੈਂ ਨਹੀਂ ਖਾ ਸਕਦਾ ਜਬ ਸਤਨਾਮ ਸ਼੍ਰੀ ਵਾਹਿਗੁਰੂ ਫਿਰ ਪੁਜਾਰੀ ਕੌਣ ਹੈ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਜੋ ਆਗਿਆਕਾਰੀ ਹੈ ਉਹੀ ਪੁਜਾਰੀ ਹੈ ਜਿਸ ਦੀ ਪੂਜਾ ਕੀਤੀ ਜਾਵੇ ਉਸਦੇ ਨੇਮ ਉੱਤੇ ਚੱਲਿਆ ਜਾਏ ਜਿਸ ਦੀ ਪੂਜਾ ਕੀਤੀ ਜਾਏ ਉਸਦਾ ਸਿਧਾਂਤ ਨੂੰ ਪਾਲਿਆ ਜਾਏ ਜਿਸ ਦੀ ਪੂਜਾ ਕੀਤੀ ਜਾਏ ਤਾਂ ਉਸਦੀ ਪਹਿਚਾਣ ਇਹ ਹੈ ਕਿ ਉਸਦੇ ਗੁਣਾਂ ਨੂੰ ਸਮਝਿਆ ਜਾਏ ਜਬ ਸਤਨਾਮ ਸ਼੍ਰੀ ਜੇ ਅਸੀਂ ਗੁਣਾਂ ਨੂੰ ਨਹੀਂ ਸਮਝ ਰਹੇ ਤਾਂ ਫਿਰ ਦਿਖਾਵਾ ਹੈ ਦਿਖਾਵੇ 'ਤੇ ਮੇਰਾ ਸਾਹਿਬ ਪ੍ਰਸੰਨ ਨਹੀਂ ਹੁੰਦਾ ਦਿਖਾਵੇ 'ਤੇ ਪ੍ਰਸੰਨ ਨਹੀਂ ਹੁੰਦੇ ਫਿਰ ਅੱਗੇ ਵਿਚਾਰ ਹੁੰਦੀ ਹੈ ਕਿ ਜਿਸ ਨੇ ਬ੍ਰਹਮ ਨੂੰ ਲੱਭਣਾ ਹੈ ਉਸਦੀ ਜੀਵਨ ਦੀ ਵਿਚਾਰਧਾਰਾ ਕੀ ਹੈ ਠੀਕ ਹੈ ਹੱਥ ਵਿੱਚ ਮੈਂ ਮਾਲਾ ਫੜ ਲਈ ਹੈ ਮਾਲਾ ਫੜਨੀ ਮੈਂ ਨਹੀਂ ਕਹਿੰਦਾ ਕੋਈ ਮਾੜੀ ਗੱਲ ਹੈ ਜਪ ਸਤਨਾਮ ਸ਼੍ਰੀ ਹੈ ਸਿਰਫ ਮਾਲਾ ਦੇ ਮਣਕਿਆਂ ਨੇ ਮੇਰੇ ਗਲ ਵਿੱਚ ਪਾਈ ਹੋਈ ਮਾਲਾ ਬੇਸ਼ੱਕ ਮੈਂ ਤੁਲਸੀ ਦੀ ਵੀ ਪਾ ਲਵਾਂ ਗਲ ਵਿੱਚ ਪਾਈ ਹੋਈ ਮਾਲਾ ਜਾਂ ਹੱਥ ਵਿੱਚ ਲਟਕਾਈ ਹੋਈ ਮਾਲਾ ਮੇਰੇ ਬ੍ਰਹਮ ਦੀ ਪਹਿਚਾਣ ਨਹੀਂ ਕਰ ਸਕਦੀ ਜਿਤਨੀ ਦੇਰ ਤੱਕ ਮੇਰਾ ਜੀਵਨ ਹੀ ਮਾਲਾ ਨਾ ਬਣ ਜਾਏ ਜਪ ਸਤਨਾਮ ਸ਼੍ਰੀ ਮੇਰੇ ਜੀਵਨ ਦਾ ਹਰ ਮਣਕਾ ਪ੍ਰਭੂ ਦੇ ਗੁਣਾਂ ਵਾਲਾ ਹੋਣਾ ਚਾਹੀਦਾ ਹੈ ਮੁਬਾਰਕ ਹੋਵੇ ਮਾਲਾ ਦੇ 108 ਮਣਕੇ ਮੇਰੇ ਅੰਦਰ ਵੀ 108 ਹੀ ਗੁਣ ਆ ਜਾਣ ਜਪ ਸਤਨਾਮ ਸ਼੍ਰੀ ਵਾਹਿਗੁਰੂ ਜੀਵਨ ਦੀ ਮਾਲਾ ਬਣ ਜਾਏ ਇਹ ਮੈਂ ਪੱਕਾ ਯਕੀਨ ਨਾਲ ਕਹਿ ਸਕਦਾ ਜੇ ਤੂੰ 108 ਮਣਕਿਆਂ ਦੀ ਮਾਲਾ ਤੂੰ ਫੇਰਦੈ ਤੇ ਮੈਨੂੰ ਯਕੀਨ ਹੈ ਭਰੋਸਾ ਮੈਂ ਦਾਅਵੇ ਨਾਲ ਕਹਿ ਸਕਦਾ ਜੇ ਮੇਰਾ ਜੀਵਨ ਮਾਲਾ ਬਣ ਜਾਏ ਤੇ ਮੇਰੇ ਜੀਵਨ ਦੀ ਮਾਲਾ ਪ੍ਰਭੂ ਆਪਣੇ ਹੱਥਾਂ ਵਿੱਚ ਫੇਰ ਕੇ ਕਮਾਏਗਾ ਸਤਨਾਮ ਸ਼੍ਰੀ ਕਿਉਂਕਿ ਮੇਰੇ ਜੀਵਨ ਨੂੰ ਉਹ ਸਾਂਭ ਲਏਗਾ ਮੇਰੇ ਜੀਵਨ ਨੂੰ ਸੰਭਾਲ ਲਏਗਾ ਪਰ ਇਹ ਸਾਰੀਆਂ ਗੱਲਾਂ ਦਾ ਆਧਾਰ ਇੱਕ ਸੰਜਮ ਹੈ ਜਪ ਸਤਨਾਮ ਸ਼੍ਰੀ ਸਮਾਂ ਕੁਛ ਹੋ ਸਕਦਾ ਜ਼ਿਆਦਾ ਹੋ ਜਾਏ 5-10 ਮਿੰਟ ਦਾ ਹੋਰ ਫਿਰ ਦਾਸ ਨੇ ਸ਼ਬਦ ਕੀਰਤਨ ਕਰਨਾ ਕਿਉਂਕਿ ਅੱਜ ਦਾ ਮਜ਼ਬੂਨ ਹੈ ਉਸਦਾ ਆਧਾਰ ਸੰਜਮ ਹੈ ਗੁਰਮੁਖ ਪਿਆਰਿਓ ਸੰਜਮ ਤਾਂ ਵੈਸੇ ਵੇਖਿਆ ਜਾਏ ਸਾਡੇ ਜੀਵਨ ਵਿੱਚ ਆਮ ਵਰਤਦਾ ਵੀ ਹੈ ਪਰ ਅਸੀਂ ਸਮਝਦੇ ਨਹੀਂ ਜੇ ਸਹੀ ਅਰਥਾਂ ਵਿੱਚ ਅਸੀਂ ਸੰਜਮ ਸਮਝਾਂਗੇ ਤਾਂ ਫਿਰ ਸਮਝ ਆਏਗੀ ਮੈਂ ਹੁਣ ਸਿਰਫ ਸ਼ਬਦ ਵਰਤਿਆ ਸੰਜਮ ਇਸ ਤੋਂ ਅੱਗੇ ਵਿਚਾਰਧਾਰਾ ਸੰਜਮ ਦੇ ਨਾਲ ਕੋਈ ਸ਼ਬਦ ਜੁੜ ਸਕਦਾ ਸੰਜਮ ਹੈ ਪਰ ਹਰ ਸੰਜਮ ਦਾ ਜਨਮ ਭੈ ਤੋਂ ਪੈਦਾ ਹੁੰਦਾ ਹੈ ਬਿਨਾਂ ਭੈ ਤੋਂ ਸੰਜਮ ਦਾ ਜਨਮ ਹੁੰਦਾ ਹੀ ਨਹੀਂ ਖਿਆਲ ਕਰਨਾ ਅਸੀਂ ਖਾਣਾ ਸੰਜਮ ਵਿੱਚ ਖਾਂਦੇ ਹਾਂ ਇਸ ਕਰਕੇ ਸਾਨੂੰ ਬਿਮਾਰੀ ਦਾ ਡਰ ਹੈ ਠੀਕ ਹੈ ਨਾ ਇਸ ਕਰਕੇ ਲੋਕ ਪ੍ਰਸ਼ਾਦਾ ਸੰਜਮ ਵਿੱਚ ਛਕਦੇ ਨੇ ਉਹਨਾਂ ਨੂੰ ਬਿਮਾਰੀ ਦਾ ਡਰ ਹੈ ਕਿ ਸਰੀਰ ਰੋਗੀ ਨਾ ਹੋ ਜਾਵੇ ਜੇ ਅਗਰ ਪਿਤਾ ਦੇ ਕੋਲ ਖਲੋਤਿਆਂ ਕੋਈ ਸ਼ਰਾਰਤ ਨਹੀਂ ਕਰਦਾ ਤਾਂ ਇਸ ਕਰਕੇ ਸੰਜਮ ਵਿੱਚ ਹੈ ਕਿਉਂਕਿ ਉਸਨੂੰ ਪਿਤਾ ਦਾ ਡਰ ਹੈ ਜਪ ਸਤਨਾਮ ਸ਼੍ਰੀ ਜੇ ਸਮਾਜ ਵਿੱਚ ਚੰਗੀ ਇੱਜ਼ਤ ਪਾਉਣ ਵਾਲਾ ਕੋਈ ਸਮਾਜਿਕ ਕੁਰੀਤੀ ਨਹੀਂ ਕਰਦਾ ਉਹ ਸਮਾਜਿਕ ਕੁਰੀਤੀ ਤੋਂ ਬਚਣ ਲਈ ਸੰਜਮ ਵਿੱਚ ਹੈ ਇਸ ਕਰਕੇ ਹੈ ਕਿਉਂਕਿ ਉਸਨੂੰ ਸਮਾਜ ਦਾ ਵੀ ਡਰ ਹੈ ਜਪੋ ਸਤਨਾਮ ਸ਼੍ਰੀ ਇਸ ਕਰਕੇ ਦੇਖਿਆ ਬੋਲਣ ਦਾ ਵੀ ਸੰਜਮ ਹੈ ਤਾਂ ਪਿਆ ਹੈ ਖਾਣ ਦਾ ਸੰਜਮ ਹੈ ਤਾਂ ਪਿਆ ਹੈ ਜੇ ਜੀਵਨ ਦੀ ਯਾਤਰਾ ਦੇ ਵਿੱਚ ਕੋਈ ਸੰਜਮ ਹੈ ਤਾਂ ਪਿਆ ਹੈ ਡਰ ਤੋਂ ਸੰਜਮ ਪੈਦਾ ਹੋਇਆ ਪਰ ਮੈਂ ਸਿਰਫ ਭੈ ਦੀ ਗੱਲ ਕਰਾਂ ਤਾਂ ਭੈ ਨੂੰ ਵੀ ਮੈਲ ਚੜ੍ਹਦੀ ਹੈ ਮੈਲੇ ਭੈ ਵਿੱਚੋਂ ਨਿਕਲੇ ਹੋਏ ਸੰਜਮ ਵੀ ਮੈਲਾ ਹੈ ਜਪੋ ਸਤਨਾਮ ਸ਼੍ਰੀ। ਕਿਵੇਂ? ਚੋਰ ਵੀ ਚੋਰੀ ਕਰਦਾ, ਉਸਨੂੰ ਵੀ ਡਰ ਹੈ ਕਿ ਮੈਨੂੰ ਕੋਈ ਪਕੜ ਨਾ ਲਵੇ, ਉਸਦਾ ਪੈ ਮੈਲਾ ਹੈ, ਜਪੋ ਸਤਨਾਮ ਸ਼੍ਰੀ। ਠੀਕ ਹੈ ਨਾ, ਉਸਦਾ ਪੈ ਮੈਲਾ ਹੈ, ਉਹ ਆਪਣੇ ਆਪ ਨੂੰ ਬਚਾਉਣ ਲਈ ਜੋ ਸੰਜਮ ਕਰਦਾ ਉਹ ਵੀ ਮੈਲਾ। ਠੱਗ ਠੱਗੀ ਕਰਦਾ, ਉਸ ਠੱਗੀ ਤੋਂ ਬਚਣ ਦਾ ਉਪਰਾਲਾ ਕਰਦਾ, ਉਹ ਸੰਜਮ ਹੈ, ਪਰ ਉਸਦੀ ਠੱਗੀ ਮੈਲੀ ਹੈ, ਉਸਦਾ ਪੈ ਮੈਲਾ ਹੈ, ਉਸ ਵਿੱਚੋਂ ਨਿਕਲਿਆ ਹੋਇਆ ਸੰਜਮ ਵੀ ਮੈਲਾ ਹੈ। ਪਰ ਕੋਈ ਬ੍ਰਹਮ ਨੂੰ ਜਾਣਨਾ ਚਾਹੇ, ਕੋਈ ਪਰਮੇਸ਼ਰ ਨੂੰ ਜਾਣਨਾ ਚਾਹੇ, ਤਾਂ ਪਰਮੇਸ਼ਰ ਨਿਰਮਲ ਹੈ, ਨਿਰਮਲ ਦਾ ਨਿਰਮਲ ਪੈ ਚਾਹੀਦਾ, ਨਿਰਮਲ ਪੈ ਦੇ ਵਿੱਚੋਂ ਨਿਰਮਲ ਸੰਜਮ ਪੈਦਾ ਹੋਏਗਾ। ਜਬ ਸਤਨਾਮ ਸ਼੍ਰੀ। ਨਿਰਮਲ ਭਉ ਪਾਇਆ, ਜਪੋ ਸਤਨਾਮ ਸ਼੍ਰੀ। ਲਾਵਾਂ ਦੇ ਪਾਠ ਵਿੱਚ ਹੈ ਨਿਰਮਲ ਭਉ ਪਾਇਆ, ਕਿਉਂਕਿ ਨਿਰਮਲ ਦੇ ਨਾਲ ਹਰ ਜੁੜੀ ਹੋਈ ਗੱਲ ਨਿਰਮਲ ਹੈ, ਨਿਰਮਲ ਦੇ ਨਾਲ ਹਰ ਜੁੜਿਆ ਹੋਇਆ ਵਿਚਾਰ ਨਿਰਮਲ ਹੈ, ਨਿਰਮਲ ਦੇ ਨਾਲ ਹਰ ਕੀਤਾ ਹੋਇਆ ਸੰਗ ਨਿਰਮਲ ਹੈ, ਨਿਰਮਲ ਦੇ ਅੱਗੇ ਕੀਤੀ ਹੋਈ ਹਰ ਅਰਦਾਸ ਨਿਰਮਲ ਹੈ। ਜਪੋ ਸਤਨਾਮ ਸ਼੍ਰੀ। ਨਿਰਮਲ ਦੇ ਅੱਗੇ ਕੀਤੀ ਹੋਈ ਹਰ ਜੋਦੜੀ ਨਿਰਮਲ ਹੈ, ਨਿਰਮਲ ਦੇ ਕੀਤੀ ਹੋਈ ਹਰ ਸਮੇਂ ਬੇਨਤੀ ਨਿਰਮਲ ਹੈ, ਨਿਰਮਲ ਦੇ ਚਰਨਾਂ ਵਿੱਚ ਮੱਥਾ ਟੇਕਿਆ ਹੋਇਆ ਵੀ ਨਿਰਮਲ ਹੈ। ਜਪੋ ਸਤਨਾਮ ਸ਼੍ਰੀ। ਨਿਰਮਲ ਪਹਿਚ ਤੋਂ ਨਿਰਮਲ ਸੰਜਮ ਪੈਦਾ ਹੁੰਦਾ ਹੈ। ਜਦੋਂ ਨਿਰਮਲ ਸੰਜਮ ਪੈਦਾ ਹੋ ਜਾਏ, ਜਿਸ ਨੂੰ ਨਿਰਮਲ ਸੰਜਮ ਆ ਗਿਆ, ਸੱਚ ਆਖਾਂਗਾ ਉਸਦੀ ਨਿਰਮਲ ਬੁੱਧ ਬਣ ਜਾਏਗੀ। ਜਿੱਥੇ ਸਿਰ ਪੈ ਚੋਂ ਸੰਜਮ ਪੈਦਾ ਹੋਇਆ ਉਸਦੀ ਬੁੱਧ ਕਬੁੱਧ ਵੀ ਹੋ ਸਕਦੀ ਹੈ। ਚੋਰ ਚੋਰੀ ਕਰਕੇ ਆਪਣੇ ਆਪ ਨੂੰ ਬਚਾ ਲਏਗਾ ਤੇ ਮਾੜੀ ਬੁੱਧ ਹੋਰ ਕਹੇਗੀ ਹੋਰ ਚੋਰੀ ਕਰ, ਹੋਰ ਕਿਸੇ ਦੇ ਘਰ ਪਾੜਾ ਪਾ। ਠੱਗ ਠੱਗੀ ਕਰੇਗਾ ਤੇ ਬਚ ਗਿਆ ਠੱਗੀ ਤੋਂ, ਤੇ ਹੋਰ ਕੋਸ਼ਿਸ਼ ਕਰੇਗਾ ਵੀ ਹੁਣ ਹੋਰ ਕਿਸੇ ਨਾਲ ਠੱਗੀ ਕਰ। ਪਰ ਨਿਰਮਲ ਪੈ ਚੋਂ ਪੈਦਾ ਹੋਇਆ ਨਿਰਮਲ ਸੰਜਮ ਕਬੁੱਧ ਨਹੀਂ ਬੁੱਧ ਨੂੰ ਜਨਮ ਦਿੰਦਾ ਹੈ। ਜਪ ਸਤਨਾਮ ਸ਼੍ਰੀ ਵਾਹਿ। ਬੁੱਧ ਨੂੰ ਜਨਮ ਦਿੰਦਾ ਕਿ ਬੁੱਧ ਨਿਰਣਾ ਕਰਦੀ ਹੈ। ਜੇ ਇੱਕ ਵਾਰੀ ਨਿਰਣਾ ਕਰ ਲਵੇ ਨਾ, ਬਸ ਜੇ ਉਹ ਨਿਰਣਾ ਕਰ ਗਿਆ ਤਾਂ ਮਨ ਫਸ ਗਿਆ। ਜਬ ਸਤਨਾਮ ਸ਼੍ਰੀ। ਇਹ ਪੱਕੀ ਗੱਲ ਹੈ। ਇੱਕ ਮਹਾਤਮਾ ਇੱਕ ਹਲਵਾਈ ਦੀ ਦੁਕਾਨ ਦੇ ਕੋਲੋਂ ਲੰਘਣ ਲੱਗੇ ਤਾਂ ਪੈਸਾ ਤਾਂ ਹੈ ਨਹੀਂ ਸੀ, ਅਤੇ ਚਿੱਤ ਕੀਤਾ ਮੈਂ ਮਠਿਆਈ ਖਾ ਲਾਂ। ਖਿਆਲ ਕਰਨ, ਚਿੱਤ ਕਰਦਾ ਮੈਂ ਮਠਿਆਈ ਖਾ ਲਾਂ। ਲੰਘਣ ਲੱਗੇ, ਸੋਚਿਆ ਮੇਰੇ ਕੋਲ ਪੈਸਾ ਨਹੀਂ, ਅਤੇ ਮਨ ਕਹਿੰਦਾ ਵੀ ਖਾਣੀ ਜ਼ਰੂਰ ਹੈ, ਅਤੇ ਬੁੱਧ ਕਹਿੰਦੀ ਹੈ ਤੂੰ ਮੰਗ ਲੈ। ਫਿਰ ਆਪ ਹੀ ਜਵਾਬ ਦਿੰਦੀ ਹੈ ਜੇ ਉਸਨੇ ਨਾ ਕਰ ਦਿੱਤੀ ਬੜੀ ਸ਼ਰਮਿੰਦਗੀ ਉਠਾਉਣੀ ਪਏਗੀ। ਫਿਰ ਕਹਿੰਦਾ ਇਹ ਹਲਵਾਈ ਮੂੰਹ ਪਰਲੇ ਪਾਸੇ ਕਰ ਰਹੇ ਤਾਂ ਤੂੰ ਚੱਕ ਲੈ। ਜੇ ਪੁੱਛ ਸਤਨਾਮ ਸ਼੍ਰੀ ਵਾਹਿ, ਤੂੰ ਚੱਕ ਲੈ। ਫਿਰ ਕਹਿੰਦੀ ਹੈ ਨਹੀਂ ਨਹੀਂ, ਜੇ ਤੂੰ ਚੱਕ ਲਿਆ ਨਾ ਤਾਂ ਲੋਕ ਕਹਿਣਗੇ ਇੱਕ ਸੰਤ ਹੋ ਕੇ ਮਹਾਤਮਾ ਹੋ ਕੇ ਚੋਰੀ ਕਰਦਾ। ਜਪੋ ਸਤਨਾਮ ਸ਼੍ਰੀ ਵਾਹਿ। ਤੂੰ ਮਹਾਤਮਾ ਹੋ ਕੇ ਚੋਰੀ ਕਰਦਾ। ਪਰ ਹੁਣ ਇਹ ਵਿਚਾਰਨ ਵਾਲੀ ਗੱਲ ਹੈ, ਜੇ ਤਾਂ ਬੁੱਧ ਨੇ ਨਿਰਣਾ ਕਰ ਲਿਆ ਚੱਕਣੀ ਹੈ ਤਾਂ ਫਿਰ ਪਤਾ ਕੀ ਹੋਇਆ, ਮਨ ਫੌਰਨ ਆਰਡਰ ਕਰ ਦੇਗਾ ਇੰਦਰੀਆਂ ਨੂੰ ਚੱਕ ਲਓ। ਜਪੋ ਸਤਨਾਮ ਸ਼੍ਰੀ ਵਾਹਿ। ਠੀਕ ਹੈ ਨਾ, ਜੇ ਬੁੱਧ ਨੇ ਨਿਰਣਾ ਕਰ ਲਿਆ ਮੰਗਣੀ ਹੈ ਤਾਂ ਮਨ ਬੁੱਧ ਦਾ ਕਿਹਾ ਹੋਇਆ ਫੌਰਨ ਮਨ ਇੰਦਰੀਆਂ ਨੂੰ ਨਿਰਣਾ ਕਰ ਦੇਗਾ, ਕਹਿ ਦਿਓ। ਪਰ ਖਿਆਲ ਕਰਨਾ, ਬੁੱਧ ਦੇ ਨਿਰਣਾ ਕਰਨ ਤੋਂ ਪਹਿਲੋਂ ਜੇ ਬੁੱਧ ਦਾ ਸੁਧਾਰ ਹੋ ਜਾਏ, ਮਹਾਤਮਾ ਨੇ ਕਹਿ ਦਿੱਤਾ ਉਹ ਮੂਰਖਾ ਮਠਿਆਈ ਦੇ ਲਾਲਚ ਵਿੱਚ ਕਿਉਂ ਆਉਣਾ, ਜੇ ਆਇਆ ਤੇ ਪਾਰ ਬ੍ਰਹਮ ਦੀ ਨਾਮ ਰਸ ਦੀ ਮਠਿਆਈ ਮੰਗ ਲੈ। ਜੋ ਸਤਨਾਮ ਸ਼੍ਰੀ ਵਾਹਿਗੁਰੂ। ਬੁੱਧ ਨੇ ਹੁਣ ਠੀਕ ਨਿਰਣਾ ਕਰ ਲਿਆ, ਜੋ ਬੁੱਧ ਨੇ ਠੀਕ ਨਿਰਣਾ ਕਰ ਲਿਆ ਨਿਰਮਲ ਬੁੱਧ ਹੋ ਗਈ, ਅਤੇ ਜੇ ਬੁੱਧ ਕਹਿ ਦਿੰਦੀ ਇਹ ਚੱਕ ਲੈ ਮਠਿਆਈ ਤੇ ਬੁੱਧ ਕਬੁੱਧ ਹੋ ਜਾਂਦੀ। ਜਬ ਸਤਨਾਮ ਸ਼੍ਰੀ ਵਾਹਿਗੁਰੂ। ਬੁੱਧ ਕਬੁੱਧ ਹੋ ਜਾਂਦੀ। ਨਿਰਮਲ ਬੁੱਧ।
ਅਤੇ ਜਦੋਂ ਨਿਰਮਲ ਬੁੱਧ ਬਣ ਜਾਏ ਅਤੇ ਨਿਰਮਲ ਬੁੱਧ ਹਮੇਸ਼ਾ ਨਿਰਮਲ ਉਤਸ਼ਾਹ ਪੈਦਾ ਕਰਦੀ ਹੈ। ਜਪ ਸਤਨਾਮ ਸ਼੍ਰੀ,
ਜੈਸੀ ਬੁੱਧ ਹੋਵੇ ਤੈਸਾ ਅੰਦਰੋਂ ਉਤਸ਼ਾਹ ਪੈਦਾ ਹੋ ਜਾਂਦਾ ਹੈ, ਮਾੜੇ ਕੰਮਾਂ ਲਈ ਮਾੜਾ ਉਤਸ਼ਾਹ ਪੈਦਾ ਹੋ ਜਾਂਦਾ, ਚੰਗੇ ਕੰਮਾਂ ਲਈ ਚੰਗਾ ਉਤਸ਼ਾਹ ਪੈਦਾ ਹੋ ਜਾਂਦਾ। ਆਹ ਲੋਕ ਭੱਜੇ ਫਿਰਦੇ ਮਾੜੇ ਕੰਮਾਂ ਨੂੰ, ਆਹ ਵੇਖੋ ਬੁਰੇ ਕੰਮ ਕੋ ਉਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ। ਇੱਕ ਬੁਰਾ ਕੰਮ ਕਰਨਾ ਪਤਾ ਨਹੀਂ ਕਿੱਥੇ ਆਲਸ ਇਹਨਾਂ ਦਾ ਚਲਾ ਜਾਂਦਾ, ਝੱਟ ਉੱਠ ਖੜਦੇ, ਬੁਰੇ ਕੰਮਾਂ ਲਈ ਉਤਸ਼ਾਹ ਹੈ। ਅਤੇ ਜਦੋਂ ਸੱਚੀ ਗੱਲ ਆਵੇ ਤਾਂ ਸੁੱਤੇ ਪਏ ਨੇ, ਬੁਰੇ ਕੰਮ ਕੋ ਉੱਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ। ਉੱਥੇ ਫਿਰ ਨਿਰਮਲ ਉਤਸ਼ਾਹ ਪੈਦਾ ਹੁੰਦਾ ਹੈ। ਜਦੋਂ ਨਿਰਮਲ ਉਤਸ਼ਾਹ ਪੈਦਾ ਹੋ ਜਾਏ, ਨਿਰਮਲ ਭੈ ਕਰਕੇ, ਨਿਰਮਲ ਸੰਜਮ ਕਰਕੇ, ਨਿਰਮਲ ਬੁੱਧ ਕਰਕੇ ਨਿਰਮਲ ਉਤਸ਼ਾਹ ਪੈਦਾ ਹੋਏਗਾ। ਜਿਸ ਲਈ ਇਹ ਉਤਸ਼ਾਹ ਪੈਦਾ ਹੋਇਆ ਨਿਰਮਲ, ਉਸਦੇ ਅੰਦਰੋਂ ਫਿਰ ਨਿਰਮਲ ਧੁਨ ਉੱਠੇਗੀ। ਉਹ ਇਹ ਕਹੇਗਾ ਵਾਹਿਗੁਰੂ 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 ਵਾਹਿਗੁਰੂ। ਉਸਦੇ ਅੰਦਰੋਂ ਧੁਨ ਵੀ ਉਹੀ ਉੱਠੇਗੀ, ਉਹ ਨਿਰਮਲ ਧੁਨ ਦਾ ਧੁਨੀ ਹੋ ਜਾਏਗਾ। ਜਪ ਸਤਨਾਮ ਸ਼੍ਰੀ ਵਾਹਿਗੁਰੂ, ਨਿਰਮਲ ਧੁਨ ਉੱਠੇਗੀ। ਇਸ ਪ੍ਰਕਾਰ ਨਿਰਮਲ ਧੁਨ ਉੱਠੇਗੀ, ਉਹ ਐਸੀ ਉੱਠੇਗੀ, ਐਸੀ ਉੱਠੇਗੀ। ਕੈਸੀ ਉੱਠੇਗੀ? ਉਸਦੇ ਅੰਦਰੋਂ ਆਵਾਜ਼ ਕੈਸੀ ਆਏਗੀ? ਪੰਚੈ ਸ਼ਬਦ ਵਜੇ ਮਤ ਗੁਰਮਤ ਵਡ ਭਾਗੀ ਅਨਹਦ ਵਜਿਆ ਆਨੰਦ ਰੂਪ ਮੂਲ ਰਾਮ ਸਭ ਦੇਖਿਆ ਗੁਰ ਸ਼ਬਦੀ ਗੋਬਿੰਦ ਗਜਿਆ। ਜਪ ਸਤਨਾਮ ਸ਼੍ਰੀ, ਧੁਨ ਉੱਠੇਗੀ, ਨਿਰਮਲ ਧੁਨ ਉੱਠੇਗੀ। ਉਹ ਜਿਵੇਂ ਜਿਵੇਂ ਨਿਰਮਲ ਧੁਨ ਉੱਠਦੀ ਜਾਏਗੀ, ਉੱਠਦੀ ਜਾਏਗੀ, ਉੱਠਦੀ ਜਾਏਗੀ, ਤਾਂ ਫਿਰ ਅੰਦਰ ਹੀ ਨਿਰਮਲ ਨਾਮ ਦੀ ਵਰਖਾ ਹੋਏਗੀ। ਜਪ ਸਤਨਾਮ ਸ਼੍ਰੀ, ਸਾਚ ਨਾਮ ਕੀ ਅੰਮ੍ਰਿਤ ਵਰਖਾ, ਸਾਚ ਨਾਮ ਕੀ ਅੰਮ੍ਰਿਤ ਵਰਖਾ। ਜਿਵੇਂ ਜਿਵੇਂ ਨਾਮ ਦੀ ਅੰਮ੍ਰਿਤ ਵਰਖਾ, ਨਿਰਮਲ ਵਰਖਾ ਹੁੰਦੀ ਜਾਏਗੀ, ਨਿਰਮਲ ਵਰਖਾ ਹੁੰਦੀ ਜਾਏਗੀ, ਨਿਰਮਲ ਵਰਖਾ ਹੁੰਦੀ ਜਾਏਗੀ, ਅਤੇ ਦਸਮ ਦੁਆਰ ਦੇ ਵਿੱਚੋਂ ਝੜੀਆਂ ਲੱਗ ਜਾਣਗੀਆਂ। ਜਦੋਂ ਸਤਨਾਮ ਸ਼੍ਰੀ ਵਾਹਿਗੁਰੂ, ਜਿਮ ਜਿਮਾਂ ਝੜੀਆਂ ਲੱਗਣਗੀਆਂ, ਐਸੀਆਂ ਝੜੀਆਂ ਪਿਆਰੇ ਲੱਗ ਜਾਣਗੀਆਂ ਕਿ ਹਿਰਦਾ ਵੀ ਨਿਰਮਲ ਹੋ ਜਾਏਗਾ। ਜਦੋਂ ਸਤਨਾਮ ਸ਼੍ਰੀ, ਹਿਰਦਾ ਨਿਰਮਲ ਹੋ ਜਾਏਗਾ। ਜਿਸ ਦਾ ਹਿਰਦਾ ਨਿਰਮਲ ਹੋ ਗਿਆ, ਉਸਦੇ ਹਿਰਦੇ ਦੇ ਵਿੱਚ ਸੱਚ ਨਿਰਮਲ ਹੈ, ਮੈਲ ਨਹੀਂ ਲੱਗਦੀ, ਸੱਚ ਵਸ ਜਾਏਗਾ, ਸੱਚ ਦਾ ਪ੍ਰਕਾਸ਼ ਹੋ ਜਾਏਗਾ, ਬ੍ਰਹਮ ਦਾ ਪ੍ਰਕਾਸ਼ ਹੋ ਜਾਏਗਾ, ਸੱਚ ਦਾ ਪ੍ਰਕਾਸ਼ ਹੋ ਜਾਏਗਾ। ਉਸਦੀ ਵੇਖਣੀ ਸੱਚ ਵਾਲੀ ਹੋ ਜਾਏਗੀ, ਉਸਦਾ ਬੋਲਣਾ ਸੱਚ ਵਾਲਾ ਹੋ ਜਾਏਗਾ, ਉਸਦਾ ਬਹਿਣਾ ਸੱਚ ਵਾਲਾ ਹੋ ਜਾਏਗਾ, ਉਸਦੀ ਚਾਲ ਸੱਚ ਵਾਲੀ ਹੋ ਜਾਏਗੀ, ਉਸਦਾ ਕਰਮ ਸੱਚ ਵਾਲਾ ਹੋ ਜਾਏਗਾ। ਕਿਉਂਕਿ ਹੁਣ ਪ੍ਰਭੂ ਚੇਤੇ ਆ ਗਿਆ, ਜਪ ਸਤਨਾਮ ਸ਼੍ਰੀ ਵਾਹਿਗੁਰੂ, ਚੇਤੇ ਆ ਗਿਆ, ਉਹਨੂੰ ਫਿਰ ਸਮਝ ਆ ਜਾਏਗੀ ਕਿ ਪਰਮਾਤਮਾ ਨੂੰ ਸਾਰਨ ਵਾਲੇ ਉਜੜੇ ਹੋਏ ਥਿਆਂ ਵਿੱਚ, ਉਜੜੇ ਹੋਏ ਥਾਵਾਂ ਵਿੱਚ ਰਹਿੰਦੇ ਹਨ। ਅਤੇ ਸਤਿਗੁਰੂ ਜੀ ਵੀ ਅੱਜ ਕਹਿ ਰਹੇ ਹਨ, ਜਿਨ੍ਹਾਂ ਨੇ ਪਰਮਾਤਮਾ ਨੂੰ ਵਿਸਾਰ ਛੱਡਿਆ, ਬੇਸ਼ੱਕ ਉਹ ਸਵਰਗ ਲੋਕ ਵਿੱਚ ਵਸਦੇ ਹੋਣ, ਸਾਰੀ ਪ੍ਰਿਥਵੀ ਦੇ ਜੇਤੂ ਕਿਉਂ ਨਾ ਹੋਣ, ਸਾਰੀ ਪ੍ਰਿਥਵੀ ਦੇ ਜੇਤੂ ਕਿਉਂ ਨਾ ਹੋਣ, ਲੇਕਿਨ ਜੇ ਉਹਨਾਂ ਨੇ ਪਰਮਾਤਮਾ ਨੂੰ ਵਿਸਾਰ ਛੱਡਿਆ, ਪ੍ਰਿਥਵੀ ਦੇ ਰੱਖਿਅਕ ਨੂੰ ਵਿਸਾਰ ਛੱਡਿਆ, ਤਾਂ ਫਿਰ ਉਹ ਇਸ ਤਰ੍ਹਾਂ ਰਹਿੰਦੇ ਹਨ ਜਿਵੇਂ ਭਿਅੰਕਰ ਜੰਗਲ ਵਿੱਚ ਉਜੜੇ ਹੋਏ ਥੇ ਵਿੱਚ ਰਹਿੰਦੇ ਹਨ। ਆਓ ਸ਼ਬਦ ਸਰਵਣ ਕਰੋ, ਕੀ ਕਹਿੰਦੇ ਹਨ।
ਵਾਹਿਗੁਰੂ ਸਾਹਿਬ ਜੀਓ ਸਲੋਕ। ਬਸੰਤ ਸਵਰਗ ਲੋਕ ਹੈ, ਜਿਤ ਤੇ ਪ੍ਰਿਥਵੀ ਨਵ ਖੰਡਨ ਹੈ।
ਜਿਹੜੇ ਬਸੰਤ ਵਸਦੇ ਹਨ, ਸਵਰਗ ਲੋਕ ਵਿੱਚ ਵਸਦੇ ਹੋਣ, ਬਸੰਤ ਦਾ ਵਸਣਾ ਵਸਦੇ ਹੋਣ, ਸਾਰੀ ਪ੍ਰਿਥਵੀ ਦੇ ਨਵ ਖੰਡਣ ਦਾ ਪਾਵੇ ਨੌ ਖੰਡਾਂ ਦੀ ਪ੍ਰਿਥਵੀ ਸਾਰੀ ਪ੍ਰਿਥਵੀ ਦੇ ਜੇਤੂ ਹੋਣ। ਹਾਂਜੀ
ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਯਾਨ ਭਰਮਣ ਹੈ।
ਹੇ ਨਾਨਕ ਆਖ ਜਿਨ੍ਹਾਂ ਨੇ ਗੋਪਾਲ ਨੂੰ ਪ੍ਰਿਥਵੀ ਦੇ ਰੱਖਿਅਕ ਪਾਲਣਾ ਕਰਨ ਵਾਲੇ ਨੂੰ ਵਿਸਾਰ ਛੱਡਿਆ ਉਹ ਪ੍ਰਾਣੀ ਐਸੇ ਜੰਗਲ ਵਿੱਚ ਜੋ ਉਦਯਾਨ ਹੈ ਬੜਾ ਸੰਘਣਾ ਜੰਗਲ ਹੈ ਉਸ ਦੇ ਵਿੱਚ ਭਟਕਦੇ ਫਿਰਦੇ ਹਨ ਜਿੱਥੋਂ ਸਾਨੂੰ ਕੋਈ ਰਾਹ ਨਹੀਂ ਮਿਲਦਾ ਰਸਤਾ ਨਹੀਂ ਮਿਲਦਾ ਨਿਕਲਣ ਦਾ। ਜਪ ਸਤਨਾਮ ਸ਼੍ਰੀ
ਕੌਤਕ ਕੋਡ ਤਮਾਸ਼ਿਆ ਚਿਤ ਨਾ ਆਵਸ ਨਾ।
ਇਹ ਜਿਹੜੇ ਦੁਨੀਆਂ ਦੇ ਚੋਜ ਤਮਾਸ਼ੇ ਰੂਪ ਰੰਗ ਹਨ ਇਹਨਾਂ ਵਿੱਚ ਮਸਤ ਵੀ ਹੋਵੇ ਜਪ ਸਤਨਾਮ ਪਰ ਉਸਦੇ ਅੰਦਰ ਚਿਤ ਵਿੱਚ ਨਾ ਪਰਮਾਤਮਾ ਦਾ ਨਾ ਹੋਵੇ। ਹਾਂਜੀ
ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਉ।
ਐਸੀ ਭਿਅੰਕਰ ਨਰਕ ਵਿੱਚ ਰਹਿੰਦੇ ਹਨ ਭਿਅੰਕਰ ਨਰਕ ਵਿੱਚ ਰਹਿੰਦੇ ਹਨ ਉਹ ਜਿੱਥੇ ਰਹਿੰਦੇ ਹਨ ਇਹ ਜਿਹੜੇ ਮਗਨ ਰਹਿੰਦੇ ਹਨ ਕੋੜ ਤਮਾਸ਼ਿਆਂ ਵਿੱਚ ਇਹ ਸਮਝ ਲੈਣਾ ਉਜੜੇ ਹੋਏ ਥਾਂ ਵਿੱਚ ਅਤੇ ਭਿਅੰਕਰ ਨਗਰ ਦੇ ਵਾਸੀ ਹਨ। ਜਪੋ ਸਤਨਾਮ ਸ਼੍ਰੀ ਵਾਹਿਗੁਰੂ।
ਪੌੜੀ ਮਹਾਂਭਿਆਨ ਉਦਯਾਨ ਨਗਰ ਕਰ ਮਾਨਿਆ।
ਪ੍ਰਭੂ ਨੂੰ ਵਿਸਾਰਨ ਵਾਲਿਆਂ ਨੇ ਜਿਸ ਨੂੰ ਨਗਰ ਮੰਨੀ ਬੈਠੇ ਨੇ ਜਿਸ ਦੇ ਵਿੱਚ ਰਹਿੰਦੇ ਨੇ ਉਸ ਨੂੰ ਸੱਚ ਮੰਨੀ ਬੈਠੇ ਨੇ ਪਰ ਸਤਿਗੁਰ ਕਹਿੰਦੇ ਨੇ ਉਹ ਤਾਂ ਬੜਾ ਭਿਆਨਕ ਅਤੇ ਡਰਾਉਣਾ ਜੰਗਲ ਹੈ। ਜਪ ਸਤਨਾਮ ਜਿੱਥੇ ਅਸੀਂ ਰਹਿੰਦੇ ਹਾਂ ਇਹ ਸਾਰਾ ਜੰਗਲ ਹੀ ਹੈ ਸੰਸਾਰ ਸਾਰਾ ਜੰਗਲ ਹੈ ਜਿਸ ਨੂੰ ਸੱਚ ਮੰਨੀ ਬੈਠੇ ਹਾਂ ਜਪ ਸਤਨਾਮ ਇਸ ਨੂੰ ਅਸੀਂ ਕਹਿੰਦੇ ਬੜੀ ਵਸੋਂ ਹੈ ਪਰ ਤਾਂ ਸਾਰੇ ਜਿਵੇਂ ਸੰਤ ਗੁਰਮੁਖ ਸਿੰਘ ਜੀ ਕਹਿੰਦੇ ਸਾਰੇ ਪਸ਼ੂ ਰਹਿੰਦੇ ਹਨ ਜਪ ਸਤਨਾਮ ਸ਼੍ਰੀ ਬੜਾ ਭਿਅੰਕਰ ਜੰਗਲ ਹੈ ਜਿਸ ਨੂੰ ਅਸੀਂ ਸੱਚ ਕਰਕੇ ਮੰਨੀ ਬੈਠੇ ਹਾਂ ਵਸੋਂ ਮੰਨੀ ਬੈਠੇ ਹਾਂ।
ਝੂਠ ਸਮੱਗਰੀ ਭੇਖ ਸੱਚ ਕਰ ਜਾਣਿਆ।
ਲਾਸਵੰਤ ਪਦਾਰਥਾਂ ਨੂੰ ਵੇਖਦੇ ਹਾਂ ਉਹਨਾਂ ਨੂੰ ਵੀ ਅਸੀਂ ਸੱਚ ਮੰਨੀ ਬੈਠੇ ਹਾਂ ਬੇਈ ਸੱਚ ਹੈ ਇਹ ਸਾਰੇ ਨਾਸਵੰਤ ਹਨ। ਹਾਂਜੀ
ਕਾਮ ਕ੍ਰੋਧ ਅਹੰਕਾਰ ਫਿਰੇ ਦੇਵਾਨਿਆ।
ਇਹਨਾਂ ਵਕਾਰਾਂ ਵਿੱਚ ਰਹਿ ਕੇ ਮਸਤ ਹੋਇਆ ਫਿਰਦਾ ਹੈ ਕਾਮ ਕ੍ਰੋਧ ਅਹੰਕਾਰ ਵਿੱਚ। ਹਾਂਜੀ
ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ।
ਜਦੋਂ ਅਜਨਚੇਤ ਆ ਕੇ ਸਿਰ ਤੇ ਮੌਤ ਦਾ ਜਮਾਂ ਦਾ ਡੰਡਾ ਪੈਂਦਾ ਨਾ ਇੱਕਦਮ ਮੌਤ ਆ ਜਾਂਦੀ ਹੈ ਫਿਰ ਪਛਤਾਵਾ ਕਰਦਾ ਹੈ। ਹਾਂਜੀ
ਬਿਨ ਪੂਰੇ ਗੁਰਦੇਵ ਫਿਰੈ ਸੈਤਾਨਿਆ।
ਬਿਨਾਂ ਪੂਰੇ ਗੁਰੂ ਤੋਂ ਇਹ ਇਨਸਾਨ ਪਰਮਾਤਮਾ ਨੂੰ ਵਿਸਾਰ ਕੇ ਸ਼ੈਤਾਨ ਹੋਇਆ ਫਿਰਦਾ ਹੈ। ਜਪੋ ਸਤਨਾਮ ਸ਼੍ਰੀ ਇਨਸਾਨ ਨਹੀਂ ਸ਼ੈਤਾਨ ਬਣ ਗਿਆ ਹੈ ਇਨਸਾਨ ਵੀ ਨਹੀਂ ਰਿਹਾ ਸ਼ੈਤਾਨ ਬਣ ਗਿਆ ਹੈ। ਆਓ ਇਹ ਅੱਜ ਦੀ ਵਿਚਾਰ ਸੀ ਜੋ ਆਪ ਜੀ ਨੇ ਸਰਵਣ ਕੀਤੀ ਹੈ।